ਵਾਰ 16ਵੀਂ ਪੌੜੀ 11ਵੀਂ ਵਿੱਚ ਪਾਵਨ ਫੁਰਮਾਨ ਹੈ, ਇੱਕ ਕਵਾਓ ਪਸਾਓ ਕਰ ਨਿਰੰਕਾਰ ਆਕਾਰ ਬਣਾਇਆ, ਤੋਲ ਅਤੋਲ ਨ ਤੋਲੀ ਹੈ ਤੁਲ ਨਾ ਤੁਲਾ ਧਾਰ ਤੁਲਾਇਆ, ਲੇਖ ਅਲੇਖ ਨਾ ਲਿਖੀ ਹੈ ਅੰਗ ਨ ਅੱਖਰ ਲੇਖ ਲਿਖਾਇਆ, ਮੁੱਲ ਅਮੁੱਲ ਨ ਮੁੱਲੀ ਹੈ ਲੱਖ ਪਦਾਰਥ ਲਵੈ ਨਾ ਲਾਇਆ, ਬੋਲ ਅਬੋਲ ਨਾ ਬੋਲੀ ਹੈ ਸੁਣ ਸੁਣ ਆਖਣ ਆਖ ਸੁਣਾਇਆ, ਅਗਮ ਅਥਾਹ ਅਗਾਧ ਬੋਧ ਅੰਤ ਨਾ ਪਾਰਾਵਾਰ ਨਾ ਪਾਇਆ, ਕੁਦਰਤ ਕੀਮ ਨਾ ਜਾਣੀ ਹੈ ਕੇਵਡ ਕਾਦਰ ਕਿਤ ਘਰ ਆਇਆ, ਗੁਰਮੁਖ ਸੁਖ ਫਲ ਸਾਧ ਸੰਗ ਸ਼ਬਦ ਸੁਰਤ ਲਿਵ ਅਲੱਖ ਲਿਖਾਇਆ, ਪਿਰਮ ਪਿਆਲਾ ਅਜਰ ਜਰਾਇਆ, ਪਿਰਮ ਪਿਆਲਾ ਅਜਰ ਜਰਾਇਆ, ਇੱਕ ਕਵਾਓ ਪਸਾਓ ਕਰ ਨਿਰੰਕਾਰ ਆਕਾਰ ਬਣਾਇਆ। ਨਿਰੰਕਾਰ ਪਰਮੇਸ਼ਰ ਨੇ ਆਪਣੇ ਇੱਕ ਕਵਾਓ ਤੋਂ, ਕਵਾਓ ਦਾ ਅਰਥ ਹੈ ਆਪਣਾ ਇੱਕ ਵਾਕ, ਆਪਣਾ ਇੱਕ ਪਰਮਾਤਮਾ ਤੋਂ ਨਿਕਲਿਆ ਸ਼ਬਦ, ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆ। ਕਹਿਣ ਲੱਗੇ ਇੱਕ ਕਵਾਓ ਪਸਾਓ ਕਰ, ਪਰਮਾਤਮਾ ਨੇ ਆਪਣੇ ਇੱਕ ਵਾਕ ਤੋਂ, ਆਪਣੇ ਇੱਕ ਸ਼ਬਦ ਤੋਂ ਇਹ ਸਾਰੇ ਦਾ ਸਾਰਾ ਪਸਾਰਾ ਪਸਾਰਿਆ ਹੈ, ਨਿਰੰਕਾਰ ਆਕਾਰ ਬਣਾਇਆ। ਪਰਮਾਤਮਾ ਆਪ ਨਿਰੰਕਾਰ ਹੈ, ਨਿਰੰਕਾਰ ਦਾ ਮਤਲਬ ਨਿਰਆਕਾਰ, ਉਸ ਨਿਰਆਕਾਰ ਨੇ ਆਕਾਰ ਬਣਾਇਆ। ਆਪਣੇ ਇੱਕ ਸ਼ਬਦ ਇੱਕ ਬੋਲ ਤੋਂ ਇੱਕ ਵਾਕ ਤੋਂ ਇਹ ਸਾਰੇ ਦਾ ਸਾਰਾ ਸੰਸਾਰ ਦਾ ਆਕਾਰ ਬਣਾ ਦਿੱਤਾ ਹੈ, ਸਾਰੀ ਕਾਇਨਾਤ। ਤੋਲ ਅਤੋਲ ਨਾ ਤੋਲੀ ਹੈ ਤੁਲ ਨਾ ਤੁਲਾ ਧਾਰ ਤੁਲਾਇਆ, ਉਹ ਪਸਾਰਾ ਜਿਹੜਾ ਪਰਮਾਤਮਾ ਨੇ ਪਸਾਰਿਆ ਆ ਇਹ ਤੋਲਣ ਤੋਂ ਅਤੋਲ, ਕੋਈ ਇਹਨੂੰ ਤੋਲ ਨਹੀਂ ਸਕਦਾ, ਨਾ ਕੋਈ ਇਸ ਨੂੰ ਤੱਕੜੀ ਤੋਲਦੀ ਹੈ, ਨਾ ਕੋਈ ਛੋਟੀ ਤੱਕੜੀ, ਨਾ ਕੋਈ ਵੱਡੇ ਤੱਕੜ ਦੇ ਉੱਤੇ ਕਿਸੇ ਦੇ ਉੱਤੇ ਇਹਨੂੰ ਤੋਲਿਆ ਜਾ ਸਕਦਾ ਹੈ। ਬੜੇ ਬੜੇ ਬ੍ਰਹਮਾ ਆਦਿਕ ਵਰਗੇ ਵੀ ਇਸ ਧਰਤੀ ਦੇ ਉੱਤੇ ਪੈਦਾ ਹੋਏ, ਜਿਹੜੇ ਸੋਚਦੇ ਸਨ ਮੈਂ ਆਪਣੀ ਬੁੱਧੀ ਦੁਆਰਾ ਉਸ ਪਰਮੇਸ਼ਰ ਨੂੰ ਤੱਕਣਾ ਚਾਹੁੰਦਾ ਹਾਂ ਕਿ ਉਹ ਕਿੱਡਾ ਕੁ ਵੱਡਾ ਹੈ, ਪਰ ਬ੍ਰਹਮਾ ਵਰਗਿਆਂ ਦੀਆਂ ਬੁੱਧੀਆਂ ਵੀ, ਅਕਲਾਂ ਹੈਰਾਨ ਹੋ ਰਹੀਆਂ ਹਨ ਕਿ ਉਸ ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਬਾਣੀ ਵਿੱਚੋਂ ਬਚਨ ਸਾਂਝੇ ਕਰਦੀ ਹੈ, ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ, ਆਗੈ ਅੰਤ ਨ ਪਾਇਓ ਤਾਂ ਕਾ ਕੰਸ ਛੇਦ ਕਿਆ ਵੱਡਾ ਪਿਆ। ਭਾਵ ਨਿਰੰਕਾਰ ਪਰਮੇਸ਼ਰ ਦੀ ਮਹਿਮਾ ਵਡਿਆਈ ਤੇ ਉਹਦੀ ਸਾਜੀ ਹੋਈ ਕੁਦਰਤ ਦਾ ਹੀ ਅੰਤ ਨਹੀਂ ਪਾਇਆ ਜਾ ਸਕਦਾ, ਉਸ ਕਾਦਰ ਦਾ ਕੌਣ ਅੰਤ ਪਾ ਸਕਦਾ ਹੈ। ਕਹਿ ਰਹੇ ਨੇ ਅਗਲੀ ਪੰਕਤੀ ਚ, ਲੇਖ ਅਲੇਖ ਨਾ ਲਿਖੀ ਹੈ ਅੰਗ ਨਾ ਅੱਖਰ ਲੇਖ ਲਿਖਾਇਆ, ਉਸ ਕਾਦਰ ਪਰਮਾਤਮਾ ਦਾ ਲੇਖਾ ਅਲੇਖ ਹੈ, ਨਹੀਂ ਲਿਖਿਆ ਜਾਂਦਾ ਅੰਗਾਂ ਵਿੱਚ ਤੇ ਨਾ ਹੀ ਅੱਖਰਾਂ ਵਿੱਚ ਲਿਖ ਸਕੀਦਾ ਹੈ। ਅੰਗਾਂ ਤੇ ਅੱਖਰਾਂ ਦਾ ਭਾਵ ਸਮਝ ਲੈਣਾ, ਅੰਗ ਨਾ ਅੱਖਰ ਲੇਖ ਲਿਖਾਇਆ, ਉਹ ਪਰਮਾਤਮਾ ਦਾ ਲੇਖਾ ਅਲੇਖ ਹੈ, ਭਾਵ ਅੰਗਾਂ ਦੇ ਵਿੱਚ ਵੀ ਨਹੀਂ ਲਿਖਿਆ ਜਾ ਸਕਦਾ। ਅੰਗਾਂ ਦਾ ਭਾਵ ਗਿਣਤੀ, ਇੱਕ ਦੋ ਤਿੰਨ ਚਾਰ ਪੰਜ ਛੇ, ਜਿਸ ਨੂੰ ਆਪਾਂ 1 2 3 4 5 ਆਦਿ ਕਹਿੰਦੇ, ਇਹਨੂੰ ਕਹਿੰਦੇ ਅੰਗ। ਅੱਖਰ ਅੱਖਰਾਂ ਦੇ ਵਿੱਚ ਵੀ ਨਹੀਂ ਲਿਖਿਆ ਜਾ ਸਕਦਾ, ਜਿਵੇਂ ਆਪਾਂ ਊੜਾ ਐੜਾ ਈੜੀ ਸੱਸਾ ਜਾਂ ਏ ਬੀ ਸੀ ਡੀ ਇਤ ਆਦਿਕ, ਇਹਨਾਂ ਨੂੰ ਅੱਖਰ ਕਹਿੰਦੇ ਨੇ, ਇਹਨਾਂ ਵਿੱਚ ਵੀ ਪਰਮਾਤਮਾ ਦਾ ਲੇਖਾ ਨਹੀਂ ਲਿਖਿਆ ਜਾ ਸਕਦਾ। ਭਾਵ ਨਾ ਅੰਕਾਂ ਦੇ ਵਿੱਚ ਤੇ ਨਾ ਹੀ ਅੱਖਰਾਂ ਦੇ ਵਿੱਚ ਪਰਮਾਤਮਾ ਦੀ ਮਹਿਮਾ ਲਿਖੀ ਜਾ ਸਕਦੀ ਹੈ, ਉਹਦਾ ਲੇਖਾ ਅਲੇਖ ਹੈ, ਕੋਈ ਵੀ ਵਰਣਨ ਨਹੀਂ ਕਰ ਸਕਦਾ। ਮੁੱਲ ਅਮੁੱਲ ਨਾ ਮੋਲੀਐ ਲੱਖ ਪਦਾਰਥ ਲਵੈ ਨਾ ਲਾਇਆ। ਕਹਿਣ ਲੱਗੇ ਜਿਵੇਂ ਤੋਲ ਤੋਂ ਅਤੁੱਲ ਹੈ ਉਹ, ਤੋਲਿਆ ਨਹੀਂ ਜਾ ਸਕਦਾ, ਲੇਖ ਤੋਂ ਅਲੇਖ ਹੈ ਉਹ, ਲਿਖਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਸਾਧ ਸੰਗਤ ਹੁਣ ਫੁਰਮਾਨ ਕਰਦੇ ਨੇ, ਮੁੱਲ ਤੋਂ ਅਮੁੱਲ ਹੈ, ਭਾਵ ਕੋਈ ਵੀ ਉਹਦਾ ਮੁੱਲ ਨਹੀਂ ਪਾ ਸਕਦਾ। ਪਰਮਾਤਮਾ ਦਾ ਮੁੱਲ ਪਾਉਣ ਦਾ ਗੁਰੂ ਪਿਆਰਿਓ ਭਾਵ ਹੁੰਦਾ ਹੈ ਕਿ ਕਿਸੇ ਚੀਜ਼ ਦੇ ਵੱਟੇ 'ਚ ਆਪਾਂ ਆਖੀਏ ਰੱਬ ਨੂੰ ਆਹ ਚੀਜ਼ ਭੇਟਾ ਕਰੀਏ ਤੇ ਉਹ ਮਿਲ ਪੈਂਦਾ ਹੈ, ਪਰਮੇਸ਼ਰ ਦੇ ਅੱਗੇ ਆਹ ਪਦਾਰਥ ਇੰਨੀ ਮਾਇਆ ਆਹ ਜ਼ਮੀਨ ਜਾਇਦਾਦ ਉਹਨੂੰ ਭੇਟਾ ਕਰ ਦਈਏ ਤੇ ਰੱਬ ਮਿਲ ਪੈਂਦਾ ਹੈ। ਇਹ ਰੱਬ ਦਾ ਮੁੱਲ ਪਾਉਣ ਵਾਲੀ ਗੱਲ ਹੈ ਕਿ ਦੁਨਿਆਵੀ ਕਿਸੇ ਚੀਜ਼ ਦੇ ਵੱਟੇ ਵਿੱਚੋਂ ਮਿਲ ਪਵੇ। ਸਾਧ ਸੰਗਤ ਇਸ ਪਾਸੇ ਉਹ ਅਮੁੱਲ ਹੈ, ਉਹਦਾ ਕੋਈ ਵੀ ਮੁੱਲ ਨਹੀਂ ਪਾ ਸਕਦਾ, ਕਿਉਂਕਿ ਲੱਖਾਂ ਪਦਾਰਥ ਉਸ ਨਿਰੰਕਾਰ ਪਰਮਾਤਮਾ ਦੇ ਇਸ ਜਗਤ ਦੇ ਵਿੱਚ ਨਹੀਂ, ਪਰ ਪੈਦਾ ਕਿਹਨੇ ਕੀਤੇ ਨੇ? ਉਸੇ ਪਰਮੇਸ਼ਰ ਨੇ ਪੈਦਾ ਕੀਤੇ। ਲੱਖ ਪਦਾਰਥ ਲਵੈ ਨਾ ਲਾਇਆ, ਦੁਨੀਆਂ ਦੇ ਲੱਖਾਂ ਹੀ ਪਦਾਰਥ ਤੁਸੀਂ ਇਕੱਠੇ ਕਰ ਲਓ, ਪਰਮਾਤਮਾ ਨਿਰੰਕਾਰ ਪ੍ਰਭੂ ਦੇ ਸਾਧ ਸੰਗਤ ਲਵੈ ਲਾਉਣੇ ਵੀ ਨਹੀਂ ਲੱਗਦੇ, ਭਾਵ ਉਹਦੇ ਬਰਾਬਰ ਤਾਂ ਨਹੀਂ ਕਰ ਸਕਦੇ, ਕਿਉਂਕਿ ਉਹਨੇ ਹੀ ਤੇ ਪੈਦਾ ਕੀਤੇ। ਉਹ ਚਾਹੇ ਤੇ ਇਹੋ ਜਿਹੇ ਹੋਰ ਬੇਅੰਤ ਪੈਦਾ ਕਰੀ ਜਾਵੇ ਪਰਮੇਸ਼ਰ, ਇਸ ਲਈ ਉਹਦੀ ਮਹਿਮਾ ਦਾ ਕੋਈ ਅੰਤ ਨਹੀਂ। ਤਾਂ ਅਮੁੱਲ ਹੈ ਉਹ, ਉਸ ਨੂੰ ਕਿਸੇ ਸੰਸਾਰਕ ਚੀਜ਼ ਦੇ ਵੱਟੇ ਵਿੱਚ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਬੋਲ ਅਬੋਲ ਨਾ ਬੋਲੀਏ, ਸੁਣ ਸੁਣ ਆਖਣ ਆਖ ਸੁਣਾਇਆ। ਹੁਣ ਅਗਲੀ ਬੇਨਤੀ, ਜਿਵੇਂ ਲੇਖ ਤੋਂ ਅਲੇਖ, ਮੁੱਲ ਤੋਂ ਉਹ ਅਮੋਲ ਹੈ ਪਰਮਾਤਮਾ, ਤੋਲ ਤੋਂ ਅਤੁੱਲ ਹੈ, ਤੋਲਿਆ ਨਹੀਂ ਜਾ ਸਕਦਾ, ਇੱਦਾਂ ਹੁਣ ਬੋਲਣ ਤੋਂ ਅਬੋਲ ਹੈ, ਭਾਵ ਸਾਡੇ ਸੰਸਾਰਕ ਬੋਲ ਨੇ ਜਿਹੜੇ, ਜਿਵੇਂ ਦਾਸ ਬੋਲ ਰਿਹਾ ਹੈ, ਜਿਤਨਾ ਮਰਜ਼ੀ ਬੋਲੀ ਜਾਵਾਂ, ਮੇਰੇ ਵਰਗੇ ਹਜ਼ਾਰਾਂ ਲੱਖਾਂ ਕਰੋੜਾਂ ਅਰਬਾਂ ਲੋਕ ਰੱਬ ਦੀ ਸਿਫਤ ਸਲਾਹ ਬੋਲੀ ਜਾਣ ਬੋਲੀ ਜਾਣ ਬੋਲੀ ਜਾਣ, ਪਰ ਸਾਧ ਸੰਗਤ ਉਸ ਦੀ ਮਹਿਮਾ ਵਡਿਆਈ ਦਾ ਕੋਈ ਵੀ ਅੰਤ ਨਹੀਂ ਪਾਇਆ ਜਾ ਸਕਦਾ। ਬੋਲ ਅਬੋਲ ਨਾ ਬੋਲੀਏ, ਇਸ ਦਾ ਭਾਵ ਇਹ ਹੈ ਕਿ ਸਾਡੀ ਮਨ ਬਾਣੀ ਸਾਡੇ ਬੋਲਾਂ ਤੋਂ ਵੀ ਉਹ ਪਰਮਾਤਮਾ ਪਰੇ ਹੈ। ਸੁਣ ਸੁਣ ਆਖਣ ਆਖ ਸੁਣਾਇਆ, ਸੁਣ ਸੁਣ ਕੇ ਸੰਸਾਰ ਦੇ ਲੋਕ ਉਹਨੂੰ ਆਖ ਰਹੇ ਨੇ, ਸੁਣਾ ਰਹੇ ਨੇ, ਕੋਈ ਉਹਦੇ ਗੀਤ ਗਾ ਰਿਹਾ, ਕੋਈ ਉਹਦੇ ਗੀਤ ਸੁਣ ਰਿਹਾ ਹੈ, ਪਰੰਤੂ ਨਾ ਸੁਣਨ ਵਾਲੇ ਤੇ ਨਾ ਬੋਲਣ ਵਾਲੇ ਕੋਈ ਵੀ ਉਹਦਾ ਅੰਤ ਪਾਰਾਵਾਰ ਨਹੀਂ ਪਾ ਸਕਦੇ। ਐਸ ਪੰਕਤੀ ਵਿੱਚ ਐਸ ਥੁਕ ਚ ਹੋਰ ਸਪਸ਼ਟ ਕੀਤਾ ਕੀ ਹੈ ਉਹ ਪਰਮੇਸ਼ਰ। ਕਹਿਣ ਲੱਗੇ ਅਗਮ ਅਥਾਹ ਅਗਾਧ ਬੋਧ ਅੰਤ ਨਾ ਪਾਰਾਵਾਰ ਨਾ ਪਾਇਆ। ਉਹ ਨਿਰੰਕਾਰ ਪਰਮੇਸ਼ਰ ਅਗਮ ਹੈ, ਸਾਡੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਉਹ ਅਥਾਹ ਸਮੁੰਦਰ ਹੈ। ਨਾ ਉਹਦੀ ਉਚਾਈ ਦਾ ਪਤਾ ਹੈ ਪਰਮੇਸ਼ਰ ਦਾ ਕਿਤਨਾ ਉੱਚਾ ਹੈ, ਨਾ ਉਹਦੀ ਡੂੰਘਾਈ ਦਾ ਪਤਾ ਹੈ ਉਹ ਕਿਤਨਾ ਡੂੰਘਾ ਹੈ। ਉਹ ਐਸਾ ਅਗਾਧ ਬੋਧ ਮਤਲਬ ਹੈ ਕਿ ਸਾਡੀ ਬੁੱਧੀ ਤੋਂ ਪਰੇ ਹੈ ਉਹ ਪਰਮੇਸ਼ਰ। ਉਸ ਦੇ ਗਿਆਨ ਦਾ ਕਿਸੇ ਨੇ ਅੰਤ ਜਾਂ ਪਾਰਾਵਾਰ ਨਹੀਂ ਪਾਇਆ, ਉਹਦੀ ਮਹਿਮਾ ਵਡਿਆਈ ਦੇ ਪਾਰਲੇ ਬੰਨੇ ਦਾ ਕੋਈ ਵੀ ਪਤਾ ਨਹੀਂ ਜਾਣਦਾ, ਉਹ ਬੇਅੰਤ ਹੈ। ਕੁਦਰਤ ਕੀਮ ਨਾ ਜਾਣੀਏ, ਕੇਵਡ ਕਾਦਰ ਕਿਤ ਘਰ ਆਇਆ। ਕਾਦਰ ਦੀ ਮਹਿਮਾ, ਕਾਦਰ ਦੇ ਬਾਰੇ ਚ ਪਾਉ ਪਰਮੇਸ਼ਰ, ਇੱਕ ਹੈ ਕਾਦਰ ਤੇ ਕਾਦਰ ਤੋਂ ਬਣੀ ਹੈ ਕੁਦਰਤ। ਕਹਿਣ ਲੱਗੇ ਕਾਦਰ ਦਾ ਪਰਮਾਤਮਾ ਦਾ ਅੰਤ ਪਾਉਣਾ ਤੇ ਇੱਕ ਪਾਸੇ ਰਿਹਾ, ਉਹਦੀ ਕੁਦਰਤ ਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ, ਉਸਦੀ ਕੁਦਰਤ ਦੀ ਕੀਮਤ ਨਹੀਂ ਜਾਣੀ ਦੀ। ਕਿੱਡਾ ਵੱਡਾ ਕਾਦਰ ਹੈ, ਕਿਤਨੀ ਵੱਡੀ ਉਸਦੀ ਕੁਦਰਤ ਹੈ, ਕਿਹੜਾ ਉਹਦਾ ਘਰ ਹੈ, ਨਿਰੰਕਾਰ ਪਰਮੇਸ਼ਰ ਦਾ ਕੋਈ ਬਿਆਨ ਨਹੀਂ ਕਰ ਸਕਦਾ। ਉਹ ਤੇ ਸਾਰੀ ਸ੍ਰਿਸ਼ਟੀ ਚ ਰਮਿਆ ਹੋਇਆ, ਉਹ ਸਾਰੇ ਜਗਤ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ, ਉਹ ਤੇ ਕਣ ਕਣ ਦੇ ਵਿੱਚ ਬੈਠਾ ਹੋਇਆ। ਸਾਧ ਸੰਗਤ, ਕਿਹੜੇ ਕਿਹੜੇ ਸਾਇੰਟਿਸਟ ਇਸ ਧਰਤੀ ਦੇ ਉੱਤੇ ਪੈਦਾ ਹੋਏ, ਔਰ ਉਹ ਸਾਇੰਟਿਸਟ ਅੱਜ ਇਹ ਗੱਲ ਉਹਨਾਂ ਨੂੰ ਥੋੜੀ ਬਹੁਤੀ ਸਮਝ ਪਈ ਹੈ ਕਿ ਸੂਰਜ ਇੱਕ ਤੋਂ ਇਲਾਵਾ ਹੋਰ ਵੀ ਸੂਰਜ ਹੈਗੇ ਨੇ, ਚੰਦਰਮੇ ਹੋਰ ਵੀ ਹੈਗੇ ਨੇ, ਪਰ ਸਾਇੰਟਿਸਟ ਵਿਗਿਆਨੀ ਜਿਹੜੇ ਇਹਨਾਂ ਦੀ ਉੱਥੋਂ ਤੱਕ ਪਹੁੰਚ ਨਹੀਂ ਹੈ ਵੀ ਉਹ ਸੂਰਜ ਹੈ ਕਿੱਥੇ। ਇਹ ਭਾਵੇਂ ਹੁਣ ਥੋੜਾ ਬਹੁਤਾ ਕਹਿਣ ਲੱਗ ਪਏ ਨੇ ਕਿ ਆਹ ਜਿਹੜਾ ਸੂਰਜ ਸਾਡੀ ਧਰਤੀ ਤੇ ਚਾਨਣ ਕਰਦਾ ਹੈ, ਇਹਦੇ ਤੋਂ ਇਲਾਵਾ ਸੂਰਜ ਹੋਰ ਵੀ ਹੈਗੇ ਆ। ਜਿਹੜਾ ਚੰਦਰਮਾ ਸਾਡੀ ਧਰਤੀ ਤੇ ਚਾਨਣ ਕਰਦਾ ਹੈ, ਇਸ ਚੰਦਰਮਾ ਤੋਂ ਇਲਾਵਾ ਚੰਦਰਮੇ ਹੋਰ ਵੀ ਹੈਗੇ ਨੇ। ਭਾਵੇਂ ਉਹਨਾਂ ਨੇ ਇਹ ਗੱਲ ਮੰਨ ਲਈ ਹੈ, ਪਰੰਤੂ ਸਾਧ ਸੰਗਤ ਉਹਦੇ ਬਾਣੀ ਦੇ ਮਗਰ ਮਗਰ ਜਾ ਰਹੇ। ਜਿਹੜੀਆਂ ਬਾਤਾਂ ਸਾਇੰਸ ਨੂੰ ਅੱਜ ਪਤਾ ਲੱਗ ਰਹੀਆਂ ਨੇ, ਗੁਰੂ ਨਾਨਕ ਦੇਵ ਪਾਤਸ਼ਾਹ ਨੇ 500 ਸਾਲ ਤੋਂ ਵੀ ਪਹਿਲਾਂ ਇਹ ਗੱਲਾਂ ਦੱਸ ਦਿੱਤੀਆਂ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ ਕੇਤੇ। ਤੇ ਰਿਜ਼ਲਟ ਕੀ ਕੱਢਿਆ? ਨਾਨਕ ਅੰਤ ਨਾ ਅੰਤ। ਉਸ ਦੀ ਕੁਦਰਤ ਦਾ ਵੀ ਕੋਈ ਅੰਤ ਨਹੀਂ ਹੈ, ਜਿਹੜੀ ਕੁਦਰਤ ਉਸਨੇ ਬਣਾਈ ਹੈ ਇਨਸਾਨ ਦੀ ਤੇ ਵੱਡੇ ਵੱਡੇ ਵਿਗਿਆਨੀਆਂ ਦੀ ਪਹੁੰਚ ਤੇ ਉਹਦੀ ਕੁਦਰਤ ਤੱਕ ਨਹੀਂ ਹੋ ਸਕੀ, ਲੱਖਾਂ ਕਰੋੜਾਂ ਸਾਲਾਂ ਤੱਕ ਉਹਦੀ ਕੁਦਰਤ ਦਾ ਅੰਤ ਨਹੀਂ ਪਾ ਸਕਿਆ ਮਨੁੱਖ, ਤੇ ਲੱਖਾਂ ਕਰੋੜਾਂ ਅਰਬਾਂ ਸਾਲਾਂ ਤੱਕ ਉਹਦੀ ਕੁਦਰਤ ਦਾ ਅੰਤ ਹੀ ਕੋਈ ਨਹੀਂ ਪਾ ਸਕਦਾ। ਉਸ ਕਾਦਰ ਦਾ ਭੇਤ ਕੌਣ ਪਾ ਸਕਦਾ ਹੈ? ਗੁਰਮੁਖ ਸੁਖ ਫਲ ਸਾਧ ਸੰਗ ਸ਼ਬਦ ਸੁਰਤ ਲਿਵ ਅਲੱਖ ਲਖਾਇਆ। ਗੁਰਮੁਖਾਂ ਦੀ ਸਾਧ ਸੰਗਤ ਹੀ ਸੁਖ ਫਲ ਰੂਪ ਹੈ, ਆਤਮਿਕ ਆਨੰਦ ਦੇਣ ਵਾਲੀ ਹੈ। ਸ਼ਬਦ ਦੀ ਸੁਰਤ ਵਿਖੇ ਹੀ ਲੇਵ ਨਾਲ ਉਸ ਅਲੱਖ ਪਰਮਾਤਮਾ ਨੂੰ ਗੁਰਮੁਖ ਜਨ ਲੱਖ ਰਹਿੰਦੇ ਹਨ, ਭਾਵ ਉਸ ਨੂੰ ਲੱਖ ਲੈਂਦੇ, ਉਹਦੇ ਨਾਲ ਸਾਂਝ ਪਾ ਲੈਂਦੇ ਹਨ। ਸੁਰਤ ਅਤੇ ਸ਼ਬਦ ਦਾ ਸੁਮੇਲ ਤੇ ਪਰਮਾਤਮਾ ਨਾਲ ਲੇਵ ਲਾਉਣੀ, ਉਸ ਨਾਲ ਪ੍ਰੀਤ ਪਾਉਣੀ, ਇਹੋ ਹੀ ਆਤਮਿਕ ਆਨੰਦ ਆਤਮਿਕ ਸੁਖ ਹੈ। ਭਾਵ ਉਹਦਾ ਅੰਤ ਤਾਂ ਨਹੀਂ ਪਾਇਆ ਜਾ ਸਕਦਾ, ਉਹ ਬੇਅੰਤ ਹੈ, ਪਰ ਪੂਰਨ ਤੌਰ ਤੇ ਉਹਦੇ ਵਿੱਚ ਮਨ ਬਿਰਤੀ ਕਰਕੇ ਲੀਨ ਹੋਇਆ ਜਾ ਸਕਦਾ ਹੈ, ਉਹਦੇ ਵਿੱਚ ਅਭੇਦ ਹੋਇਆ ਜਾ ਸਕਦਾ ਹੈ। ਕੋਈ ਨਦੀ, ਕੋਈ ਗੰਗਾ ਹੈ, ਜਮਨਾ ਹੈ, ਨਦੀਆਂ ਵਹਿੰਦੀਆਂ ਵਹਿੰਦੀਆਂ, ਦਰਿਆ ਵਹਿੰਦੇ ਵਹਿੰਦੇ ਸਮੁੰਦਰ ਵਿੱਚ ਪੈ ਕੇ ਸਮੁੰਦਰ ਵਿੱਚ ਲੀਨ ਤਾਂ ਹੋ ਜਾਂਦੇ ਨੇ, ਪਰ ਕੋਈ ਨਦੀ ਉਸ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਕਿ ਸਮੁੰਦਰ ਕਿਤਨਾ ਵੱਡਾ ਹੈ, ਕਿੰਨਾ ਚੌੜਾ, ਕਿੰਨਾ ਲੰਬਾ, ਕਿੰਨਾ ਡੂੰਘਾ, ਕਿੰਨਾ ਪਾਣੀ ਹੈ ਇਹਦੇ ਵਿੱਚ। ਕੋਈ ਵੀ ਨਦੀ ਦਰਿਆ ਉਹਦਾ ਸਮੁੰਦਰ ਦਾ ਅੰਤ ਨਹੀਂ ਪਾ ਸਕਦੇ, ਪਰ ਸਮੁੰਦਰ ਵਿੱਚ ਲੀਨਤਾ ਪ੍ਰਾਪਤ ਕਰ ਸਕਦੇ ਹਨ। ਇਸੇ ਤਰ੍ਹਾਂ ਗੁਰਮੁਖ ਜਨ ਮਨ ਬਿਰਤੀ ਕਰਕੇ, ਸੁਰਤ ਕਰਕੇ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਹਨ, ਪਰ ਉਹਦੀ ਵਡਿਆਈ ਨੂੰ ਬੇਅੰਤ ਬੇਅੰਤ ਹੀ ਆਖਦੇ ਹਨ। ਫਿਰ ਜੀਵਨ ਕੀ ਹੈ ਉਹਨਾਂ ਦਾ? ਪਿਰਮ ਪਿਆਲਾ ਅਜਰ ਜਰਾਇਆ। ਉਹਨਾਂ ਨੇ ਜਿਹੜਾ ਪ੍ਰੇਮ ਦਾ ਪਿਆਲਾ ਪੀਤਾ ਹੈ, ਪ੍ਰੇਮ ਦਾ ਪਿਆਲਾ ਪੀ ਕੇ ਜੋ ਉਹਨਾਂ ਨੂੰ ਆਤਮਿਕ ਗਿਆਨ ਤੇ ਆਨੰਦ ਪ੍ਰਾਪਤ ਹੋਇਆ, ਉਹ ਇੱਕ ਅਜਰ ਵਸਤੂ ਹੈ। ਪਰ ਸਾਧ ਸੰਗਤ ਉਹ ਜਰ ਜਾਂਦੇ ਹਨ, ਸੰਸਾਰ ਨੂੰ ਰੌਲਾ ਨਹੀਂ ਪਾਉਂਦੇ ਫਿਰਦੇ। ਅਸੀਂ ਬੜੇ ਉੱਚੇ ਜੀਵਨ ਵਾਲੇ ਹਾਂ, ਅਸੀਂ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ, ਅਸੀਂ ਰੱਬ ਵੇਖ ਲਿਆ ਹੈ, ਅਸੀਂ ਪਰਮਾਤਮਾ ਵਿੱਚ ਲੀਨ ਹੋ ਗਏ ਹਾਂ, ਭਾਵ ਉਹ ਅਜਰ ਸ਼ਕਤੀ ਨੂੰ ਜਰ ਕੇ ਰੱਖਦੇ ਹਨ ਜਿਹੜੇ ਗੁਰਮੁਖ ਜਨ ਹਨ। ਵਾਰ 16 ਦੀ ਪੌੜੀ 12 ਵਿੱਚ ਪਾਵਨ ਬਚਨ ਆਖ ਰਹੇ ਹਨ ਭਾਈ ਸਾਹਿਬ ਸਤਿਕਾਰਯੋਗ ਭਾਈ ਗੁਰਦਾਸ ਜੀ। ਸਾਧੋਂ ਸ਼ਬਦੋਂ ਬਾਹਰਾ ਅਕਥ ਕਥਾ ਕਿਉਂ ਜਿਹ ਬਾ ਜਾਣੇ, ਉਸਤਤ ਨਿੰਦਾ ਬਾਹਰਾ ਕਥਨੀ ਬਦਨੀ ਵਿੱਚ ਨਾ ਆਣੇ। ਗੰਧ ਸਪਰਸ਼ ਅਗੋਚਰਾ ਨਾਸ ਸਾਸ ਹੇਰਤ ਹੈਰਾਣੇ, ਵਰਨੂ ਚਿਹਨੂ ਬਾਹਰਾ ਦਿਸ਼ਟ ਆਦਿਸ਼ਟ ਨਾ ਧਿਆਨ ਤਿੰਘਾਣੇ। ਨਿਰਾਲੰਬ ਅਵਲੰਬ ਵਿਣ ਧਰਤ ਅਗਾਸ ਨਿਵਾਸ ਵਿਡਾਣੇ। ਸਾਧ ਸੰਗਤ ਸੱਚ ਖੰਡ ਹੈ, ਨਿਰੰਕਾਰ ਗੁਰ ਸ਼ਬਦ ਸਿਝਾਣੇ। ਕੁਦਰਤ ਕਾਦਰ ਨੂੰ ਕੁਰਬਾਣੇ, ਕੁਦਰਤ ਕਾਦਰ ਨੂੰ ਕੁਰਬਾਣੇ। ਸਾਧੋਂ ਸ਼ਬਦੋਂ ਬਾਹਰਾ ਅਕਥ ਕਥਾ ਕਿਉਂ ਜਿਹਬਾ ਜਾਣੇ। ਕਹਿੰਦੇ ਸਵਾਦਾਂ ਤੋਂ ਵੀ ਪਰੇ ਹੈ ਤੇ ਸਾਡੀ ਰਸਨਾ ਤੋਂ ਬੋਲੀ ਹੋਈ ਬਾਣੀ, ਭਾਵ ਬੋਲ, ਸਾਡੇ ਰਸਨਾ ਤੋਂ ਬੋਲੇ ਸ਼ਬਦ ਬਾਣੀ ਬੋਲ ਉਹਨਾਂ ਤੋਂ ਵੀ ਪਰੇ ਹੈ ਜਿਹੜਾ ਪਰਮਾਤਮਾ ਹੈ। ਦੁਨੀਆਂ ਦੇ ਸਵਾਦ ਮਨੁੱਖ ਚੱਕ ਕੇ ਕਹੇਗਾ ਆ ਇਹੋ ਜਿਹਾ ਸਵਾਦ, ਇਹੋ ਜਿਹਾ ਰੱਬ ਦੀ ਬਾਣੀ ਦਾ, ਉਹਦੇ ਸਿਮਰਨ ਦਾ ਜਦੋਂ ਸਵਾਦ ਆਉਂਦਾ, ਉਹਦੇ ਮਿਲਾਪ ਦਾ ਜਦੋਂ ਸਵਾਦ ਤੇ ਆਨੰਦ ਆਉਂਦਾ, ਕੌਣ ਦੱਸੇਗਾ ਵੀ ਕਿਹੋ ਜਿਹਾ? ਜਿਸ ਨੇ ਜਾਣਿਆ ਮਾਣਿਆ ਉਸੇ ਨੂੰ ਹੀ ਪਤਾ ਹੈ। ਇਸ ਲਈ ਸਾਧ ਸੰਗਤ ਬਚਨ ਸੁਣਨੇ, ਕਹਿੰਦੇ ਸਵਾਦਾਂ ਤੋਂ ਤੇ ਬਾਣੀ ਤੋਂ ਪਰੇ ਹੈ, ਅਕਥ ਹੈ ਉਸ ਪਰਮਾਤਮਾ ਦੀ ਕਥਾ ਜਿਹੜੀ ਸਾਡੀ ਜੀਭ ਹੈ ਉਹ ਕਿਸ ਤਰ੍ਹਾਂ ਜਾਣ ਸਕਦੀ ਹੈ, ਕਿਉਂਕਿ ਜੋ ਆਤਮਾ ਜੀਵ ਦੇ ਦੋਹਾਂ ਵਿਸ਼ਿਆਂ ਸਵਾਦ ਤੇ ਬੋਲਣ ਤੋਂ ਪਰੇ ਹੈ। ਜਿਹੜੀ ਆਤਮਾ ਹੈ ਨਾ, ਆਤਮਾ ਜਦੋਂ ਪਰਮਾਤਮਾ ਵਿੱਚ ਜੁੜਦੀ ਹੈ ਤੇ ਸਾਧ ਸੰਗਤ ਇਹ ਆਤਮਾ ਜਿਹੜਾ ਜੀਵ ਦਾ ਰਸ ਹੈ ਉਸ ਤੋਂ ਆਤਮਾ ਪਰੇ ਹੈ। ਜਿਹੜਾ ਬੋਲਣ ਨਾਲ ਸਾਨੂੰ ਕੋਈ ਰਸ ਆਉਂਦਾ ਹੈ ਜਾਂ ਦੁਨਿਆਵੀ ਸਵਾਦ ਰਸਨਾ ਨਾਲ ਜਿਹੜੇ ਆਪਾਂ ਚੱਖਦੇ ਹਾਂ, ਸਾਧ ਸੰਗਤ ਉਹਨਾਂ ਤੋਂ ਪਰੇ ਹੈ ਆਤਮਾ ਦੀ ਬਾਤ। ਆਤਮਾ ਜਦੋਂ ਪਰਮ ਆਤਮਾ ਵਾਹਿਗੁਰੂ ਵਿੱਚ ਲੀਨ ਹੁੰਦੀ ਹੈ ਤਾਂ ਸਾਡੀ ਜੇਬਾ ਵੀ ਔਰ ਸਾਧ ਸੰਗਤ ਜਿਹੜੇ ਸਾਡੇ ਬੋਲ ਆਦਿਕ ਨੇ ਉਹਦੇ ਤੋਂ ਵੀ ਪਰੇ ਹੈ ਉਹ ਸਵਾਦ, ਭਾਵ ਜਿਹੜੀ ਸਾਡੀ ਰਸਨਾ ਹੈ। ਇਹ ਦੁਨਿਆਵੀ ਸਵਾਦ, ਦੁਨਿਆਵੀ ਰਸ ਕਸ, ਇਹਨਾਂ ਦਾ ਵਰਣਨ ਤੇ ਸਾਡੀ ਜੀਭ ਕਰ ਸਕਦੀ ਹੈ। ਪਰਮੇਸ਼ਰ ਦੇ ਨਾਮ ਦਾ ਰਸ, ਪ੍ਰੇਮ ਦਾ ਰਸ, ਆਤਮਿਕ ਰਸ ਉਹਨੂੰ ਸਾਡੀ ਜੀਭਾ ਨਹੀਂ ਬਿਆਨ ਕਰ ਸਕਦੀ ਵੀ ਉਹ ਕਿਹੋ ਜਿਹਾ ਹੈ। ਅਕਥ ਕਥਾ ਕਿਉਂ ਜਿਹਬਾ ਜਾਣੇ, ਇਸ ਜੀਭ ਦੇ ਬੋਲਣ ਤੋਂ ਵੀ ਅਗਾਂਹ ਹੈ ਉਹ, ਭਾਵ ਜਿਨ੍ਹਾਂ ਨੇ ਸਾਧ ਸੰਗਤ ਤੋਂ ਰਸ ਮਾਣਿਆ ਨਾ, ਜਿਨ੍ਹਾਂ ਨੇ ਆਨੰਦ ਜਾਣਿਆ ਪਰਮੇਸ਼ਰ ਦੇ ਮਿਲਾਪ ਦਾ, ਉਹਦੇ ਪ੍ਰੇਮ ਦਾ, ਉਹ ਸਾਧ ਸੰਗਤ ਚੁੱਪ ਕਰ ਗਏ ਨੇ। ਉਹ ਲੋਕ ਚੁੱਪ ਕਰਨ ਤੋਂ ਭਾਵ ਇਹ ਨਾ ਸਮਝੋ ਵੀ ਕਿਸੇ ਨਾਲ ਗੱਲ ਨਹੀਂ ਕਰਦੇ, ਚੁੱਪ ਕਰਨ ਦਾ ਭਾਵ ਹੈ ਕਿ ਉਹ ਰਸ ਆਨੰਦ ਮਾਣ ਕੇ ਚੁੱਪ ਹੋ ਗਏ ਵੀ ਉਹ ਬਿਆਨ ਨਹੀਂ ਕਰ ਸਕਦੇ, ਵਰਣਨ ਨਹੀਂ ਕਰ ਸਕਦੇ। ਉਹ ਕਹਿੰਦੇ ਨੇ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾਂ ਹੀ ਪ੍ਰਵਾਨ। ਉਹ ਕਹਿਣਾ ਵੀ ਚਾਹੁਣ ਤੇ ਤਾਂ ਵੀ ਉਸਨੂੰ ਬਿਆਨ ਨਹੀਂ ਕਰ ਸਕਦੇ, ਉਹ ਇਸੇ ਕਰਕੇ ਕਹਿੰਦੇ ਹੀ ਨਹੀਂ ਕਿ ਜੇ ਮੈਂ ਕਹਾਂ ਵੀ ਤੇ ਉਹਦੀ ਵਡਿਆਈ ਘੱਟ ਹੋਏਗੀ, ਮੇਰੇ ਕੋਲੋਂ ਥੋੜੀ ਬਿਆਨ ਕੀਤੀ ਜਾਏਗੀ। ਕੋਈ ਐਸੇ ਬੋਲ ਹੀ ਨਹੀਂ, ਕੋਈ ਐਸੇ ਵਰਡ ਹੀ ਨਹੀਂ, ਲਫ਼ਜ਼ ਹੀ ਨਹੀਂ ਜਿਨ੍ਹਾਂ ਨਾਲ ਉਹਦੇ ਮਿਲਾਪ ਦੇ ਰਸ ਨੂੰ, ਉਹਦੇ ਪ੍ਰੇਮ ਦੇ ਰਸ ਨੂੰ ਬਿਆਨ ਕੀਤਾ ਜਾ ਸਕਦਾ ਹੈ। ਉਸਤਤ ਨਿੰਦਾ ਬਾਹਰਾ ਕਥਨੀ ਬਦਨੀ ਵਿੱਚ ਨਾ ਆਣੇ। ਉਸਤਤ ਅਰ ਨਿੰਦਾ ਤੋਂ ਬਾਜ ਪਰੇ ਹੈ, ਰਾਗ ਦਵੈਖ ਤੋਂ ਵੀ ਪਰਮਾਤਮਾ ਰਹਿਤ ਹੈ। ਭਾਵ ਰੱਬ ਨੂੰ ਇਹ ਭੁੱਖ ਨਹੀਂ ਕੋਈ ਵੀ ਮੇਰੀ ਕੋਈ ਉਸਤਤ ਕਰੇ, ਤੇ ਰੱਬ ਨੂੰ ਇਹ ਵੀ ਕੋਈ ਇਤਰਾਜ਼ ਨਹੀਂ ਵੀ ਕੋਈ ਮੇਰੀ ਨਿੰਦਿਆ ਕਰਦਾ ਤੇ ਸ਼ਾਇਦ ਮੈਂ ਛੋਟਾ ਹੋ ਜਾਣਾ ਹੈ, ਵੱਡਾ ਨਾ ਹੋਵੇ ਘਾਟ ਨਾ ਜਾਏ। ਪਰਮਾਤਮਾ ਨੂੰ ਵੱਡਾ 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 ਆਖੀ ਜਾਓ, ਸਾਡੇ ਵੱਡਾ ਕਹਿਣ ਨਾਲ ਹੋਰ ਵੱਡਾ ਹੋ ਜਾਏਗਾ ਪਰਮੇਸ਼ਰ। ਤੇ ਕੋਈ ਆਖੀ ਜਾਏ ਪਰਮੇਸ਼ਰ ਬੜਾ ਛੋਟਾ ਹੈ, ਛੋਟਾ ਹੈ, ਨਿੱਕਾ ਹੈ, ਕੋਈ ਇਹੀ ਕਹੀ ਜਾਏ ਰੱਬ ਹੈ ਹੀ ਨਹੀਂ, ਰੱਬ ਹੈ ਹੀ ਨਹੀਂ, ਉਹਦੇ ਇਹ ਕਹਿਣ ਨਾਲ ਕੀ ਰੱਬ ਜਿਹੜਾ ਉਹ ਨਹੀਂ ਹੋਏਗਾ? ਕਿਸੇ ਦੇ ਛੋਟਾ ਛੋਟਾ ਕਹਿਣ ਨਾਲ ਰੱਬ ਛੋਟਾ ਹੋ ਜਾਏਗਾ? ਕਿਸੇ ਨਾਸਤਕ ਬੰਦੇ ਦੇ ਨਿੰਦਿਆ ਕਰਨ ਨਾਲ ਪਰਮਾਤਮਾ ਨੂੰ ਕੋਈ ਘਾਟਾ ਪੈ ਜਾਏਗਾ? ਤੇ ਸਾਡੇ ਬਹੁਤ ਉਸਤਤ ਕਰਨ ਨਾਲ, ਬਹੁਤ ਉਸਤਤ ਕਰਨ ਨਾਲ ਰੱਬ ਪਹਿਲਾਂ ਨਾਲੋਂ ਬਹੁਤਾ ਉੱਚਾ ਹੋ ਜਾਏਗਾ? ਨਹੀਂ ਸਾਧ ਸੰਗਤ, ਜੇ ਉਸ ਦੀ ਅਸੀਂ ਉਸਤਤ ਕਰਦੇ ਹਾਂ ਉਹਦਾ ਲਾਭ ਸਾਨੂੰ ਹੈ, ਉਸ ਦੀ ਵਡਿਆਈ ਕਰਦੇ ਹਾਂ ਸਾਡਾ ਆਤਮਿਕ ਜੀਵਨ ਉੱਚਾ ਹੋਏਗਾ, ਅਗਰ ਅਸੀਂ ਨਿੰਦਿਆ ਕਰਦੇ ਹਾਂ ਤੇ ਸਾਡਾ ਆਤਮਿਕ ਜੀਵਨ ਗਰਕ ਹੋਏਗਾ। ਪਰਮਾਤਮਾ ਨੂੰ ਆਪਣੀ ਉਸਤਤ ਨਿੰਦਾ ਦੀ ਕੋਈ ਪਰਵਾਹ ਨਹੀਂ। ਇਸੇ ਤਰ੍ਹਾਂ ਜਿਹੜਾ ਗੁਰੂ ਹੈ ਜਾਂ ਗੁਰੂ ਦੇ ਪਿਆਰੇ ਗੁਰਸਿੱਖ ਗੁਰਮੁਖ ਜਨਮੀ ਨੇ ਸਾਧ ਸੰਗਤ, ਉਹ ਵੀ ਇਹ ਗੱਲ ਕਹਿੰਦੇ ਨੇ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਉਸਤਤ ਨਿੰਦਾ ਦਉ ਤਿਆਗੈ ਖੋਜੈ ਪਦ ਨਿਰਵਾਨਾ, ਜਨ ਨਾਨਕ ਇਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਨਾ। ਉਹਦੇ ਹਰਖ ਸੋਗ ਖੁਸ਼ੀ ਗਮੀ ਸਾਰਿਆਂ ਤੋਂ ਵੱਖਰੇ ਹੋ ਗਏ, ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ। ਇਸ ਲਈ ਕਥਨੀ ਬਦਨੀ ਵਿੱਚ ਨਾ ਆਣੇ, ਉਹ ਕਥਾ ਜਿਹੜੀ ਆਪਾਂ ਕਰਦੇ ਹਾਂ ਤੇ ਸਾਡੇ ਬੋਲੇ ਹੋਏ ਜਿਹੜੇ ਬਚਨ ਕਵੀਆਂ ਆਦਿਕਾਂ ਦੀ ਕੀਤੀ ਕਵੀਸ਼ਰੀ, ਉਹਦੇ ਵਿੱਚ ਵੀ ਉਹ ਪਰਮੇਸ਼ਰ ਜਿਹੜਾ ਹੈ ਉਹ ਨਹੀਂ ਆਉਂਦਾ। ਨਹੀਂ ਆਉਂਦਾ ਦਾ ਭਾਵ ਉਹਨੂੰ ਪੂਰਨ ਤੌਰ ਤੇ ਉਹਦੀ ਕਥਾ ਕਰਕੇ, ਉਹਦੀਆਂ ਕਵਿਤਾਵਾਂ ਗਾ ਕੇ, ਉਹਦੀ ਸਿਫਤ ਵਡਿਆਈ ਕਰਕੇ ਉਹਨੂੰ ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਗੰਧ ਸਪਰਸ਼ ਅਗੋਚਰਾ ਨਾਸ ਸਾਸ ਹੇਰਤ ਹੈਰਾਣੇ। ਹੁਣ ਬਚਨ ਸੁਣਨੇ, ਗੰਧ ਸਪਰਸ਼ ਅਗੋਚਰਾ, ਕਹਿੰਦੇ ਸੁੰਘਣ ਤੋਂ ਛੂਹਣ ਦੇ ਵਿਸ਼ਿਆਂ ਤੋਂ ਉਹ ਪਰਮਾਤਮਾ ਅਗੋਚਰ ਹੈ, ਭਾਵ ਪਰੇ ਹੈ। ਰੱਬ ਨੂੰ ਕੋਈ ਸੁੰਘਿਆ ਜਾ ਸਕਦਾ? ਰੱਬ ਨੂੰ ਏਦਾਂ ਹੱਥ ਲਾ ਕੇ ਵੇਖਿਆ ਜਾ ਸਕਦਾ, ਛੋਹਿਆ ਜਾ ਸਕਦਾ? ਗੰਧ ਸਪਰਸ਼ ਅਗੋਚਰਾ, ਅਗੋਚਰਾ ਦਾ ਮਤਲਬ ਹੁੰਦਾ ਪਰੇ, ਸਾਡੇ ਕਰਮ ਇੰਦਰੀਆਂ ਤੋਂ ਗਿਆਨ ਇੰਦਰੀਆਂ ਤੋਂ ਪਰੇ ਹੈ, ਕਿਉਂਕਿ ਜਿਹੜੀ ਅਸੀਂ ਸੁਗੰਧੀ ਲੈਣੀ ਹੈ ਨੱਕ ਨਾਲ ਲੈਣੀ ਹੈ, ਸਪਰਸ਼ ਅਸੀਂ ਆਪਣੀ ਸਕਿਨ ਨਾਲ ਹੱਥਾਂ ਆਦਿਕਾਂ ਨਾਲ ਕਰਦੇ ਹਾਂ। ਕਹਿਣ ਲੱਗੇ ਉਹ ਜਿਹੜਾ ਪਰਮਾਤਮਾ ਹੈ ਉਹ ਸੁੰਘਿਆ ਵੀ ਨਹੀਂ ਜਾ ਸਕਦਾ, ਛੋਹਿਆ ਵੀ ਨਹੀਂ ਜਾ ਸਕਦਾ, ਸਾਡੇ ਸਵਾਸ ਵਾਜੋ ਸਵਾਸ ਤੋਂ ਵੀ ਉਹ ਪਰਮਾਤਮਾ ਨਾਸ਼ ਰਹਿਤ ਹੈ, ਪ੍ਰਾਣਾਯਾਮ ਤੋਂ ਵੀ ਪਰੇ ਹੈ। ਹੈਰਾਨੀ ਤੇ ਅਸਚਰਜ ਹੈ ਕਿ ਕੀ ਕਿਹਾ ਜਾਵੇ ਉਹ ਪਰਮਾਤਮਾ ਜਿਹੜਾ, ਉਹਦੇ ਵੱਲ ਤੱਕ ਕੇ ਉਹਦੀ ਮਹਿਮਾ ਵੱਲ ਵੇਖ ਕੇ ਸਾਡੀ ਬੁੱਧੀ ਚੱਕਰਤ ਹੋ ਜਾਂਦੀ, ਹੈਰਾਨ ਹੋ ਜਾਂਦੀ ਹੈ ਕਿ ਪਰਮੇਸ਼ਰ ਤੂੰ ਕੈਸਾ ਹੈ, ਵਾਹਿਗੁਰੂ ਤੂੰ ਕੈਸਾ ਹੈ। ਭਾਵ ਹੈਰਾਨੀ ਵਾਲੀ ਅਵਸਥਾ ਹੈ ਉਸਦੀ, ਅਸਚਰਜ ਹੈ ਉਸਦੀ ਅਵਸਥਾ। ਸਾਡੇ ਨੱਕ ਕੰਨ ਗੰਧ ਆਦਿਕ ਅੱਖੀਆਂ ਹੱਥ ਪੈਰ ਇਹਨਾਂ ਸਾਰਿਆਂ ਤੋਂ ਪਰੇ ਹੈ, ਕੇਵਲ ਆਤਮਾ ਹੀ ਪਰਮਾਤਮਾ ਵਿੱਚ ਲੀਨ ਹੋ ਸਕਦੀ ਹੈ, ਅਭੇਦ ਹੋ ਸਕਦੀ ਹੈ। ਤਾਂ ਸਾਧ ਸੰਗਤ, ਇਹ ਸਾਡੇ ਜਿੰਨੇ ਕਰਮ ਇੰਦਰੇ ਨੇ ਨਾ ਜਾਂ ਗਿਆਨ ਇੰਦਰੇ, ਸਾਰੇ ਜਿਹੜੇ ਦਾਸ ਬੇਨਤੀ ਕਰ ਰਿਹਾ, ਜਿਵੇਂ ਨੱਕ ਨਾਲ ਸੁਗੰਧੀ ਲੈਣੀ, ਹੱਥਾਂ ਨਾਲ ਛੋਣਾ ਸਪਰਸ਼ ਕਰਨਾ, ਅੱਖੀਆਂ ਨਾਲ ਵੇਖਣਾ, ਕੰਨਾਂ ਨਾਲ ਸੁਣਨਾ, ਰਸਨਾ ਨਾਲ ਬੋਲਣਾ, ਰਸਨਾ ਨਾਲ ਚੱਖਣਾ ਕੋਈ ਸਵਾਦ ਰਸ, ਤੋਂ ਸਾਧ ਸੰਗਤ ਪੈਰਾਂ ਨਾਲ ਤੁਰ ਕੇ ਉਹਦੇ ਦਰ ਘਰ ਵੱਲ ਨੂੰ ਜਾਣਾ, ਹੱਥਾਂ ਨਾਲ ਉਹਨੂੰ ਟੱਚ ਕਰਨਾ, ਛੋਣ ਦੀ ਕੋਸ਼ਿਸ਼ ਕਰਨੀ, ਇਹਨਾਂ ਸਾਰੇ ਕਰਮ ਇੰਦਰੇ ਗਿਆਨ ਇੰਦਰੀਆਂ ਤੋਂ ਪਰੇ ਦੀ ਬਾਤ ਹੈ, ਉਸ ਪਰਮੇਸ਼ਰ ਦੀ ਅਗਾਂਹ ਹੈ। ਇਹੋ ਹੀ ਤਾਂ ਉਸ ਦੀ ਐਸੀ ਵਡਿਆਈ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਹੜੀ ਸਾਨੂੰ ਹੇਰਤ ਹੈਰਾਨ ਹੈ, ਅਸੀਂ ਤੱਕ ਤੱਕ ਕੇ ਉਹਦੀ ਇਹ ਵਡਿਆਈ ਹੈਰਾਨ ਹੋ ਜਾਂਦੇ ਹਾਂ। ਵਰਨੋ ਚਿਹਨੋ ਬਾਹਰਾ ਦਿਸ਼ਟ ਅਦਿਸ਼ਟ ਨਾ ਧਿਆਨ ਤਿੰਗਾਣਾ, ਰੰਗ ਰੂਪ ਤੋਂ ਵੀ ਬਾਹਰ ਹੈ, ਸਾਡੀ ਦ੍ਰਿਸ਼ਟੀ ਤੋਂ ਵੀ ਉਹ ਅਦ੍ਰਿਸ਼ਟ ਹੈ, ਇਸ ਨਜ਼ਰ ਤੋਂ ਵੀ ਉਹਨੂੰ ਡਿੱਠਾ ਨਹੀਂ ਜਾ ਸਕਦਾ, ਵੇਖਿਆ ਨਹੀਂ ਜਾ ਸਕਦਾ, ਧਿਆਨ ਦੇ ਵਿੱਚ ਵੀ ਸਾਧ ਸੰਗਤ ਧਿਆਨੇ ਨਹੀਂ ਆਉਂਦਾ। ਜਿਹੜਾ ਸਾਡਾ ਧਿਆਨ ਹੈ, ਧਿਆਨ ਰੱਖਣਾ ਸਾਡਾ ਧਿਆਨ, ਮੇਰਾ ਧਿਆਨ, ਅੱਖੀਆਂ ਦੁਆਰਾ ਧਰਨਾ ਆਦਿਕ, ਇਹਦੇ ਵਿੱਚ ਵੀ ਉਹ ਨਹੀਂ ਆਉਂਦਾ, ਇਹਨਾਂ ਸਾਰਿਆਂ ਤੋਂ ਅਗਾਂਹ ਹੈ। ਵਰਨੋ ਚਿਹਨੋ ਬਾਹਰ, ਕਲਗੀਧਰ ਪਾਤਸ਼ਾਹ ਜੀ ਦੇ ਜਾਪ ਸਾਹਿਬ ਦਾ ਜਿਹੜਾ ਪਹਿਲਾ ਛੰਦ ਹੈ, ਛਪੈ ਸ਼ਾਂਤਾ ਉਹ ਪ੍ਰਸਾਦ, ਉਹ ਇਸ ਗੱਲ ਨੂੰ ਬੜਾ ਸਪਸ਼ਟ ਕਰਦਾ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਾਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਾਨ ਗਣਿਜੈ, ਤਿਰਪ ਹਮਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ, ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਐਸਾ ਹੈ ਪਰਮੇਸ਼ਰ, ਨਿਰਾਲੰਬ ਅਵਲੰਬ ਵਿਣ ਧਰਤ ਅਗਾਸ ਨਿਵਾਸ ਵਡਾਣੈ। ਕਹਿਣ ਲੱਗੇ ਉਹ ਜਿਹੜਾ ਨਿਰੰਕਾਰ ਪਰਮੇਸ਼ਰ ਹੈ, ਉਹ ਧਰਤੀ ਵਿਖੇ ਆਸ਼ਰਿਆ ਬਿਠਾ ਆਕਾਸ਼ ਵਿਖੇ ਨਿਰੰਤਰ ਵਾਸਾ ਕਰ ਰਿਹਾ ਹੈ, ਉਹਨੂੰ ਕਿਸੇ ਵੀ ਆਸਰੇ ਆਦਿਕ ਦੀ ਲੋੜ ਨਹੀਂ ਹੈ। ਪਰਮਾਤਮਾ ਨੂੰ ਵਸਣ ਵਾਸਤੇ ਆ ਧਰਤੀ ਨਹੀਂ ਗੀ ਚਾਹੀਦੀ, ਜਦੋਂ ਧਰਤੀ ਨਹੀਂ ਸੀ ਹੈਗੀ ਉਦੋਂ ਵੀ ਪਰਮੇਸ਼ਰ ਹੈਗਾ ਸੀ। ਪਰਮਾਤਮਾ ਨੂੰ ਕੋਈ ਬੈਠਣ ਵਾਸਤੇ ਆਕਾਸ਼ ਆਦਿਕ ਨਹੀਂ ਚਾਹੀਦਾ, ਜਦੋਂ ਆਕਾਸ਼ ਧਰਤੀ ਨਹੀਂ ਸੀ ਹੈਗੇ ਉਹ ਪਰਮਾਤਮਾ ਉਦੋਂ ਵੀ ਹੈਗਾ ਸੀ। ਤਾਂ ਸਾਧ ਸੰਗਤ, ਉਹਨੂੰ ਬਹਿਣ ਵਾਸਤੇ ਨਾ ਧਰਤੀ ਦੀ ਲੋੜ, ਤੇ ਨਾ ਉਹਨੂੰ ਬੈਠਣ ਵਾਸਤੇ ਆਕਾਸ਼ ਆਦਿਕ ਦੀ ਲੋੜ, ਤੇ ਨਾ ਉਹਨੂੰ ਕੋਈ ਬਿਠਾਉਣ ਵਾਸਤੇ ਸਾਡੇ ਕਿਸੇ ਆਸਣ ਦੀ ਲੋੜ, ਤੇ ਕਿਹੋ ਜਿਹਾ ਫਿਰ ਉਹ ਪਰਮਾਤਮਾ? ਇਹ ਤੇ ਅਸਚਰਜ ਗੱਲ ਹੈ। ਫਿਰ ਕਿੱਥੇ ਰਹਿੰਦਾ ਹੈ ਉਹ, ਕਿੱਥੇ ਬਿਠਾਈਏ ਉਹਨੂੰ, ਕਿੱਥੇ ਟਿਕਿਆ ਹੈ ਉਹ, ਆਵਾਜ਼ ਮਾਰੀਏ ਦੀਦਾਰ ਕਰਨਾ ਹੋਏ ਕਿਵੇਂ ਕਰੀਏ? ਤਾਂ ਭਾਈ ਸਾਹਿਬ, ਭਾਈ ਗੁਰਦਾਸ ਜੀ ਫਿਰ ਦੱਸਦੇ, ਹੁਣ ਧਿਆਨ ਨਾਲ ਸੁਣਨਾ। ਕਹਿਣ ਲੱਗੇ ਨਾ ਉਹਨੂੰ ਬੈਠਣ ਵਾਸਤੇ ਇਸ ਧਰਤੀ ਦੀ ਲੋੜ, ਨਾ ਆਕਾਸ਼ ਦੀ ਲੋੜ, ਨਾ ਉਹਨੂੰ ਕੋਈ ਦੁਨਿਆਵੀ ਆਸਣ ਚਾਹੀਦਾ ਹੈ, ਨਾ ਉਹਨੂੰ ਕਿਸੇ ਆਸਰੇ ਦੀ ਲੋੜ ਹੈ, ਪਰਮਾਤਮਾ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਉਹਨੂੰ। ਕਹਿੰਦੇ ਇਹ ਤਾਂ ਬੜੀ ਅਸਚਰਜ ਗੱਲ ਹੈ, ਤੇ ਫਿਰ ਉਹਦਾ ਜੇ ਦੀਦਾਰ ਕਰਨਾ ਹੋਵੇ ਜਾਂ ਉਹਦਾ ਦਰਸ਼ਨ ਕਰਨਾ ਹੋਵੇ ਰੱਬ ਦਾ, ਤੇ ਕਿਵੇਂ ਕਰੀਏ? ਫਿਰ ਕੇਨ ਚੱਕਰ ਰੂਪ ਰੰਗ ਸਾਡੀਆਂ ਕਥਾ ਕਹਾਣੀਆਂ ਤੇ ਕਰਮ ਇੰਦਰੇ ਗਿਆਨ ਇੰਦਰੀਆਂ ਤੋਂ ਪਰੇ ਆ, ਫਿਰ ਕਿੱਥੇ ਉਹਦਾ ਦਰਸ਼ਨ ਕਰੀਏ ਰੱਬ ਦਾ? ਸਤਸੰਗ, ਸਵਾਲ ਤਾਂ ਹੈ ਹੀ ਹੈ ਨਾ। ਹੁਣ ਸੁਣਿਓ, ਭਾਈ ਗੁਰਦਾਸ ਜੀ ਨਾਲ ਦੱਸਦੇ, ਵਹਿਮ ਭਰਮ ਕੋਈ ਨਹੀਂ ਰਹਿਣ ਦਿੱਤਾ। ਇਹ ਵੱਖਰੀ ਗੱਲ ਹੈ ਕਿ ਸਾਨੂੰ ਵਿਆਖਿਆ ਚੰਗੀ ਤਰ੍ਹਾਂ ਕਰਨੀ ਆਉਂਦੀ, ਵਿਚਾਰ ਕਿ ਨਹੀਂ ਆਉਂਦੀ। ਵਹਿਮ ਭਰਮ ਗੁਰੂ ਸਾਹਿਬਾਨਾਂ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੋਈ ਰਹਿਣ ਹੀ ਨਹੀਂ ਦਿੱਤਾ। ਕਹਿੰਦੇ ਜਦੋਂ ਉਹਦਾ ਕੋਈ ਚੇਨ ਨਹੀਂ, ਕੋਈ ਚੱਕਰ ਨਹੀਂ, ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਸਭ ਕਾਸੇ ਤੋਂ ਪਰੇ ਹੈ, ਕਿੱਥੇ ਕਰੀਏ ਫਿਰ ਉਸਦਾ ਦਰਸ਼ਨ, ਕਿੱਥੇ ਵੱਸਦਾ ਹੈ ਉਹ? ਤਾਂ ਭਾਈ ਗੁਰਦਾਸ ਜੀ ਜਵਾਬ ਦਿੰਦੇ, ਸਾਧ ਸੰਗਤ ਸੁਣਿਓ, ਹੁਣ ਜੇ ਦਰਸ਼ਨ ਕਰਨਾ ਜੇ ਉਹਦਾ, ਤਾਂ ਸਾਧ ਸੰਗਤ ਸੱਚ ਖੰਡ ਹੈ, ਨਿਰੰਕਾਰ ਗੁਰ ਸ਼ਬਦ ਸਿਝਾਣੈ, ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਸੱਚ ਖੰਡ ਹੈ, ਸਾਧ ਸੰਗਤ ਹੀ ਉਸ ਪਰਮਾਤਮਾ ਦਾ ਸੱਚ ਖੰਡ ਆ, ਭਾਵ ਸਾਧ ਸੰਗਤ ਹੀ ਸੱਚ ਖੰਡ ਆ, ਤੇ ਸਾਧ ਸੰਗਤ ਹੀ ਉਸ ਦਾ ਰਹਿਣ ਦਾ ਟਿਕਾਣਾ ਹੈ। ਸੱਚ ਖੰਡ ਵਸੈ, ਕੀ ਆਖਿਆ ਜਪਜੀਤ ਸਾਹਿਬ ਚ, ਕੌਣ ਵੱਸਦਾ ਸੱਚ ਖੰਡ ਚ? ਧਿਆਨ ਨਾਲ ਸੁਣਿਓ, ਸੱਚ ਖੰਡ ਵਸੈ ਨਿਰੰਕਾਰ। ਏਦਾਂ ਕਹੀਏ, ਜਿਹੜਾ ਨਿਰੰਕਾਰ ਹੈ ਉਹ ਜਿੱਥੇ ਵੱਸਦਾ ਉਹ ਸੱਚਖੰਡ ਹੈ, ਤੇ ਉੱਥੇ ਹੀ ਸੱਚਖੰਡ ਹੈ ਜਿੱਥੇ ਨਿਰੰਕਾਰ ਰਹਿੰਦਾ ਹੈ। ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੈ। ਭਗਤ ਕਬੀਰ ਸਾਹਿਬ ਸਾਧ ਸੰਗਤ ਨੂੰ ਬੈਕੁੰਠ ਕਹਿੰਦੇ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਸਾਧ ਸੰਗਤ ਨੂੰ ਸੱਚਖੰਡ ਕਹਿੰਦੇ। ਗੁਰੂ ਨਾਨਕ ਦਾ ਦਰ, ਮੇਰੇ ਗੁਰੂ ਨਾਨਕ ਦੇ ਪਾਤਸ਼ਾਹ ਦਾ ਜਿਹੜਾ ਦਰਬਾਰ ਹੈ, ਮੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ਮਾਨ ਨੇ, ਜਿੱਥੇ ਗੁਰੂ ਕੀ ਸੰਗਤ ਬੈਠੀ ਜਪਦੀ ਹੈ, ਵਾਹਿਗੁਰੂ 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 ਵਾਹਿਗੁਰੂ, ਉਹ ਹੀ ਸੱਚਖੰਡ ਹੈ। ਫਿਰ ਪਛਾਣੀਏ ਕਿਵੇਂ ਉਸਨੂੰ? ਜੇ ਸਾਧ ਸੰਗਤ ਹੀ ਸੱਚਖੰਡ ਹੈ, ਇਸ ਸਾਧ ਸੰਗਤ ਦੇ ਵਿੱਚ ਹੀ ਨਿਰੰਕਾਰ ਪਰਮਾਤਮਾ ਰਹਿੰਦਾ ਹੈ ਤੇ ਉਸ ਨਿਰੰਕਾਰ ਨੂੰ ਕਿਵੇਂ ਪਛਾਣੀਏ, ਕਿਹੜਾ ਤਰੀਕਾ ਹੈ? ਨਾਲ ਦੱਸਿਆ ਫਿਰ ਨਿਰੰਕਾਰ ਗੁਰ ਸ਼ਬਦ ਸਿਮਝਾਣੇ, ਕਹਿਣ ਲੱਗੇ ਨਿਰੰਕਾਰ ਨੂੰ ਗੁਰੂ ਦੇ ਸ਼ਬਦ ਦੁਆਰਾ ਪਛਾਣ ਲਈਦਾ ਹੈ, ਸਿਝਾਣ ਲਈਦਾ, ਉਹਦੇ ਨਾਲ ਸਾਂਝ ਬਣ ਜਾਂਦੀ ਹੈ। ਤੇ ਗੁਰੂ ਦਾ ਸ਼ਬਦ ਤਾਂ ਸਾਡੇ ਕੋਲ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਖਸਮ ਦੀ ਬਾਣੀ ਸਾਡੇ ਪਾਸ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਇਸ ਜੇਵੜ ਅਵਰ ਨਾ ਕੋਈ ਸਾਡੇ ਕੋਲ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਨਿਰੰਕਾਰ ਗੁਰ ਸ਼ਬਦ ਸਮਝਾਣੇ, ਸਾਧ ਸੰਗਤ ਸੱਚਖੰਡ ਆ, ਤੇ ਇਸ ਸੱਚਖੰਡ ਦੇ ਵਿੱਚ ਜੇ ਰੱਬ ਨੂੰ ਪਛਾਣਨਾ ਚਾਹੁੰਦਾ ਉਹਦਾ ਤਰੀਕਾ ਹੈ ਗੁਰੂ ਦਾ ਸ਼ਬਦ। ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜ ਲਾ, ਸਿੱਖਾ, ਨਿਰੰਕਾਰ ਪਰਮਾਤਮਾ ਸਾਖਸ਼ਾਤ ਨਜ਼ਰ ਆ ਜਾਏਗਾ, ਸਾਖਸ਼ਾਤ ਉਹਦਾ ਦਰਸ਼ਨ ਹੋ ਜਾਏਗਾ, ਜਿਹੜਾ ਵੇਦਾਂ ਕਿਤਾਬਾਂ ਦੁਆਰਾ ਨਹੀਂ ਵੇਖਿਆ ਜਾ ਸਕਦਾ। ਸਾਧ ਸੰਗਤ ਵਿੱਚ ਆ ਕੇ ਗੁਰ ਸ਼ਬਦ ਦੀ ਕਮਾਈ ਕਰਕੇ ਰੱਬ ਦਾ ਦਰਸ਼ਨ ਕੀਤਾ ਜਾ ਸਕਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਮੈਂ ਤੁਹਾਡੀ ਜ਼ਿੰਮੇਵਾਰੀ ਲੈ ਰਿਹਾ ਹੁਣ, ਨਿਰੰਕਾਰ ਸੱਚਖੰਡ ਸਾਧ ਸੰਗਤ, ਪ੍ਰਭੂ ਦਾ ਘਰ, ਪ੍ਰਭੂ ਦਾ ਦਰ, ਪ੍ਰਭੂ ਦਾ ਟਿਕਾਣਾ ਸਾਧ ਸੰਗਤ ਹੈ। ਜੇ ਉਹਦਾ ਦਰਸ਼ਨ ਕਰਨਾ ਹੈ ਤੇ ਗੁਰੂ ਦੇ ਸ਼ਬਦ ਵਿੱਚ ਸਾਂਝ ਪਾ ਲਓ। ਪੰਕਤੀਆਂ ਫਿਰ ਪੜ੍ਹੀਏ ਇੱਕ ਵਾਰੀ, ਕਿਤਨੇ ਪਿਆਰੇ ਬਚਨ ਹਨ ਸਾਧ ਸੰਗਤ। ਸਾਧ ਸੰਗਤ ਸੱਚਖੰਡ ਹੈ, ਨਿਰੰਕਾਰ ਗੁਰ ਸ਼ਬਦ ਸਿਮਝਾਣੇ। ਸਾਧ ਸੰਗਤ ਹੀ ਉਸਦਾ ਸੱਚਖੰਡ ਹੈ ਜਿੱਥੇ ਉਹਦਾ ਵਾਸਾ ਹੈ, ਤੇ ਜੇ ਉਹਨੂੰ ਪਛਾਣਨਾ ਹੈ, ਉਹਦੇ ਨਾਲ ਸਾਂਝ ਪਾਉਣੀ, ਉਹਨੂੰ ਨਿਰੰਕਾਰ ਵਾਹਿਗੁਰੂ ਨੂੰ ਪ੍ਰਤੱਖ ਰੂਪ ਵਿੱਚ ਦੇਖਣਾ ਹੈ, ਉਹਦਾ ਦੀਦਾਰ ਪਾਉਣਾ ਹੈ, ਤੇ ਉਹਦੇ ਦੀਦਾਰ ਪਾਉਣ ਦਾ ਤਰੀਕਾ ਭਾਈ ਗੁਰਦਾਸ ਕਹਿਣ ਲੱਗੇ ਨਿਰੰਕਾਰ ਗੁਰ ਸ਼ਬਦ ਸਿਮਝਾਣਾ ਹੈ। ਗੁਰੂ ਦੇ ਸ਼ਬਦ ਦੁਆਰਾ ਉਹਨੂੰ ਪਛਾਣ ਲਈਦਾ ਹੈ, ਜਾਣ ਲਈਦਾ ਹੈ, ਤੇ ਫਿਰ ਉਹਦੇ ਤੋਂ ਕੁਰਬਾਨ ਤੇ ਸਦਕੇ ਜਾਈਦਾ ਹੈ। ਵਾਹਿਗੁਰੂ ਤੂੰ ਕੈਸਾ ਹੈ, ਕੁਦਰਤ ਕਾਦਰ ਨੋ ਕੁਰਬਾਣੇ। ਅਖੀਰਲੀ ਪੰਕਤੀ ਚ ਕਹਿੰਦੇ ਨੇ ਉਸ ਕਾਦਰ ਦੀ ਕੁਦਰਤ ਤੋਂ ਕੁਰਬਾਨ, ਉਸ ਕਾਦਰ ਤੋਂ ਕੁਰਬਾਨ ਜਿਸ ਨੇ ਕੁਦਰਤ ਬਣਾਈ ਹੈ। ਸਾਧ ਸੰਗਤ, ਉਹ ਨਿਰੰਕਾਰ ਪਰਮੇਸ਼ਰ ਜਿਹੜਾ ਉਹ ਇਹ ਨਹੀਂ ਕਿਸੇ ਆਕਾਸ਼ ਦੇ ਉੱਤੇ ਬੈਠਾ ਆ, ਸਾਰਿਆਂ ਦੇ ਹਿਰਦਿਆਂ ਚ ਵੀ ਵੱਸਦਾ ਹੈ। ਤੇ ਸਾਧ ਸੰਗਤ, ਜਿਨ੍ਹਾਂ ਨੇ ਪ੍ਰਤੱਖ ਰੂਪ ਵਿੱਚ ਵੇਖਣਾ, ਗੁਰੂ ਦੀ ਸੰਗਤ ਵਿੱਚ ਆ ਜਾਓ, ਗੁਰੂ ਨਾਨਕ ਦੇ ਦਰ ਤੇ ਆ ਜਾਓ, ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦੀ ਛੱਕ ਕੇ ਪੌਲ ਮਨ ਚ ਵਸਾ ਲਓ, ਬਾਣੀ ਤਨ ਤੇ ਵਸਾ ਲਓ, ਗੁਰੂ ਦਾ ਦਿੱਤਾ ਬਾਣ ਤੇ ਸ਼ਬਦ ਗੁਰੂ ਦੇ ਲੱਗ ਜਾਓ ਲੜ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗ ਜਾਓ। ਰੱਬ ਤੁਹਾਡੇ ਸਾਹਮਣੇ ਬੈਠਾ ਹੈ, ਪਰਮਾਤਮਾ ਤੁਹਾਡੇ ਸਨਮੁਖ ਬੈਠਾ ਹੈ। ਭਾਈ ਗੁਰਦਾਸ ਜੀ ਕਹਿੰਦੇ ਫਿਰ ਉਹਦੇ ਤੋਂ ਅਸੀਂ ਕੁਰਬਾਨ ਅਤੇ ਸਦਕੇ ਜਾਂਦੇ ਹਾਂ ਐਸੇ ਵਾਹਿਗੁਰੂ ਤੋਂ। ਵਾਰ 16ਵੀਂ ਪੌੜੀ 13ਵੀਂ ਵਿੱਚ ਅੰਮ੍ਰਿਤ ਬਚਨ ਫੁਰਮਾਨ ਕਰ ਰਹੇ ਨੇ। ਗੁਰਮੁਖ ਪੰਥ ਅਗੰਮ ਹੈ, ਜਿਉ ਜਾਲੇ ਅੰਦਰ ਮੀਨ ਚਲੰਦਾ। ਗੁਰਮੁਖ ਖੋਜ ਅਲੱਖ ਹੈ, ਜਿਉ ਪੰਖੀ ਆਗਾਸ ਉਡੰਦਾ। ਸਾਧ ਸੰਗਤ ਰਹਿ ਰਾਸ ਹੈ, ਹਰ ਚੰਦੌਰੀ ਨਗਰ ਵਸੰਦਾ। ਚਾਰ ਵਰਨ ਤੰਬੋਲ ਰਸ, ਪਿਰਮ ਪਿਆਲੈ ਰੰਗ ਚੜੰਦਾ। ਸ਼ਬਦ ਸੁਰਤ ਲਿਵਲੀਨ ਹੋਏ, ਚੰਦਨ ਵਾਸ ਨਿਵਾਸ ਕਰੰਦਾ। ਗਿਆਨ ਧਿਆਨ ਸਿਮਰਨ ਜੁਗਤ, ਕੂੰਜ ਕੂਰਮ ਹੰਸ ਵੰਸ ਵਧੰਦਾ। ਗੁਰਮੁਖ ਸੁਖ ਫਲ ਅਲੱਖ ਲਖੰਦਾ। ਗੁਰਮੁਖ ਸੁਖ ਫਲ ਅਲੱਖ ਲਖੰਦਾ। ਕਹਿਣ ਲੱਗੇ ਗੁਰਮੁਖ ਪੰਥ ਅਗੰਮ ਹੈ, ਜਿਉ ਜਲ ਅੰਦਰ ਮੀਨ ਚਲੰਦਾ। ਗੁਰਮੁਖਾਂ ਦਾ ਰਸਤਾ, ਪਰਮੇਸ਼ਰ ਦੇ ਪਿਆਰੇ ਸੰਤ ਜਾਨ ਮਹਾਂਪੁਰਸ਼ ਸਾਧੂਆਂ ਦਾ, ਗੁਰਸਿੱਖਾਂ ਦਾ ਸਾਧ ਸੰਗਤ ਜਿਹੜਾ ਰਸਤਾ ਹੈ ਨਾ, ਧਰਮ ਦੇ ਰਸਤੇ, ਜਿਹੜੇ ਰਸਤੇ ਤੇ ਉਹ ਚੱਲਦੇ ਨੇ, ਗੁਰਮੁਖ ਪੰਥ ਅਗੰਮ ਹੈ। ਉਹਨਾਂ ਦਾ ਰਸਤਾ ਅਨਭਵੀ ਰਸਤਾ ਹੈ ਤੇ ਅਗੰਮ ਹੈ, ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਉਸ ਰਸਤੇ ਉੱਤੇ ਆਮ ਲੋਕ ਗੰਮ ਦਾ ਅਰਥ ਹੁੰਦਾ ਪਹੁੰਚਣਾ, ਅਗੰਮ ਜਿਸ ਤੱਕ ਪਹੁੰਚਣਾ ਔਖਾ ਹੈ। ਕਹਿਣ ਲੱਗੇ ਉਹ ਅਗੰਮ ਰਸਤਾ ਹੈ, ਜਿਸ ਤੱਕ ਹਰ ਬੰਦੇ ਦਾ ਪਹੁੰਚ ਜਾਣਾ ਔਖਾ ਹੈ, ਕਠਿਨ ਹੈ। ਨਾਲ ਦੱਸ ਵੀ ਰਹੇ ਨੇ ਵੀ ਉਹ ਅਗੰਮ ਰਸਤਾ ਕਿਸ ਤਰ੍ਹਾਂ ਹੈ, ਜਿਹੜੇ ਰਸਤੇ ਤੇ ਗੁਰਮੁਖ ਜਨ ਸਾਧੂ ਮਹਾਤਮਾ ਚੱਲਦੇ ਨੇ। ਜਿਉਂ ਜਲ ਅੰਦਰ ਮੀਨ ਚਲੰਦਾ, ਮੀਨ ਦਾ ਮਤਲਬ ਮੱਛੀ, ਜਿਵੇਂ ਪਾਣੀ ਦੇ ਵਿੱਚ ਮੱਛ ਚੱਲਦਾ ਹੈ, ਜਦੋਂ ਹੁਣ ਮੱਛ ਹੈ, ਮੱਛੀ ਹੈ, ਸਾਧ ਸੰਗਤ ਮੱਛੀ ਕਿਸ ਰਸਤੇ ਗਈ ਹੈ, ਹੁਣ ਪਾਣੀ ਦੇ ਵਿੱਚ ਕਦੇ ਤਲਾਬ ਦੇ ਵਿੱਚ ਹੀ ਆਪਾਂ ਵੇਖ ਲਈਏ, ਟੋਭੇ 'ਚ ਕਿਤੇ ਦੇਖ ਲਈਏ, ਸਰੋਵਰ ਵਿੱਚ ਵੇਖ ਲਈਏ, ਅਤੇ ਮੱਛੀ ਇੱਕ ਜਗ੍ਹਾ ਤੋਂ ਚੱਲ ਕੇ ਪਾਣੀ 'ਚ ਦੂਜੀ ਜਗ੍ਹਾ 'ਤੇ ਗਈ, ਆਪਾਂ ਵੇਖੀਏ ਕਿਹੜੇ ਰਸਤੇ ਤੋਂ ਚੱਲ ਕੇ ਗਈ ਹੈ, ਕਿਹੜੇ ਰਾਹ ਤੋਂ ਚੱਲ ਕੇ ਗਈ, ਕੋਈ ਲੀਹ ਪਈ ਹੈ। ਸਾਧ ਸੰਗਤ ਚੇਤੇ ਰੱਖਿਓ, ਪਾਣੀ ਵਿੱਚ ਕੋਈ ਰਸਤਾ ਨਹੀਂ ਹੁੰਦਾ, ਜਿੱਧਰ ਨੂੰ ਮੱਛੀ ਤੁਰਦੀ ਹੈ ਆਪੇ ਰਸਤਾ ਬਣਾਈ ਜਾਂਦੀ ਹੈ। ਜਿਹੜੇ ਗੁਰਮੁਖ ਜਨ ਹਨ, ਗੁਰਮੁਖਾਂ ਦਾ ਮਾਰਗ ਐਸਾ ਹੈ ਜਿਹੜਾ ਸੁਰਤ ਦਾ ਮਾਰਗ ਹੈ। ਅਤੇ ਸੁਰਤ ਦਾ ਮਾਰਗ ਹੁਣ ਕੀ ਬਿਆਨ ਕਰੀਏ, ਸੁਰਤ ਦਾ ਮਾਰਗ ਕੀ ਦੱਸੀਏ, ਵੀ ਕਿਹੜੇ ਰਾਹ ਤੋਂ ਲੰਘ ਕੇ ਜਿਹੜੇ ਗੁਰਮੁਖ ਜਨ ਆ ਉਹ ਪਰਮਾਤਮਾ ਦੇ ਘਰ ਤੱਕ ਪਹੁੰਚ ਗਏ, ਉਹਨਾਂ ਨੇ ਰੱਬ ਨਾਲ ਸਾਂਝ ਪਾ ਲਈ। ਜਿਹੜਾ ਸੁਰਤ ਦਾ ਰਸਤਾ ਹੈ, ਅਨੁਭਵੀ ਰਸਤਾ ਹੈ, ਇਸ ਤਰ੍ਹਾਂ ਹੈ ਜਿਵੇਂ ਮੱਛੀ ਪਾਣੀ ਵਿੱਚ ਤੁਰਦੀ ਹੈ, ਅਤੇ ਆਪਾਂ ਆਖੀਏ ਕਿਹੜੇ ਰਸਤੇ ਤੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਗਈ ਹੈ ਉਹ। ਇਸ ਤਰ੍ਹਾਂ ਸੁਰਤ ਦਾ ਰਸਤਾ ਸਾਧਸੰਗ ਅਨੁਭਵੀ ਰਸਤਾ ਹੈ, ਇਹ ਅਭਿਆਸ ਦਾ ਰਸਤਾ ਹੈ, ਜਿਹੜੇ ਸੁਰਤ ਦੁਆਰਾ ਸ਼ਬਦ ਦਾ ਅਭਿਆਸ ਕਰਦੇ ਹਨ। ਉਸ ਰਸਤੇ ਉੱਤੇ ਗੁਰਮੁਖ ਜਨ ਰੱਬ ਦੀ ਬੰਦਗੀ ਵਾਲੇ ਚੱਲਦੇ ਨੇ। ਜਿਵੇਂ ਮੱਛੀ ਦਾ ਰਸਤਾ ਤਾਂ ਹੈ, ਮੱਛੀ ਤੁਰਦੀ ਤਾਂ ਹੈ ਪਾਣੀ 'ਚ, ਚੱਲ ਤੇ ਰਹੀ ਆ, ਪਰ ਉਹਦਾ ਕੋਈ ਖੁਰਾਕ ਖੋਜ ਨਹੀਂ ਹੈ। ਜਿੱਧਰ ਨੂੰ ਉਹ ਪੈਰ ਧਰੇ ਉਹੋ ਹੀ ਉਹਦਾ ਮਾਰਗ ਹੈ, ਜਿੱਧਰ ਨੂੰ ਉਹ ਚੱਲਣਾ ਚਾਹੇ ਉਹੋ ਹੀ ਉਹਦਾ ਰਸਤਾ ਹੈ। ਇਸ ਲਈ ਜਿਹੜੇ ਗੁਰਮੁਖ ਜਾਣੇ ਸਾਧ ਸੰਗਤ, ਉਹ ਸੁਰਤ ਦੁਆਰਾ, ਬਿਰਤੀ ਦੁਆਰਾ ਪਰਮਾਤਮਾ ਦੇ ਘਰ ਤੱਕ ਦਾ ਰਸਤਾ ਤੈਅ ਕਰ ਲੈਂਦੇ ਨੇ। ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹਦਾ ਕੋਈ ਖੁਰਾਕ ਖੋਜ ਹੈ, ਕੇਵਲ ਗੁਣਾਂ ਦਾ ਵਰਣਨ ਕੀਤਾ ਜਾ ਸਕਦਾ। ਨਾਮ ਜਪਿਆ, ਸਿਮਰਨ ਕੀਤਾ, ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜਿਆ, ਸਤ ਸੰਤੋਖ ਦਇਆ ਧਰਮ ਧੀਰਜ ਆਦਿਕ ਗੁਣ ਧਾਰਨ ਕੀਤੇ, ਸਿਮਰਨ ਸੇਵਾ ਬੰਦਗੀ ਅਰਦਾਸ ਭਗਤੀ, ਇਹ ਗੁਣ ਨੇ ਉਹਨਾਂ ਦੇ ਵਿੱਚ, ਜਿਸ ਰਸਤੇ ਦੇ ਉੱਤੇ ਭਾਵ ਬਾਹਰੀ ਰੂਪ ਦੇ ਵਿੱਚ ਜੋ ਕੁਛ ਸਾਨੂੰ ਨਜ਼ਰ ਆਉਂਦਾ ਹੈ ਉਹ ਮਾਰਗ ਅਪਣਾਉਂਦੇ ਨੇ। ਪਰ ਜਿਹੜਾ ਬਿਰਤੀ ਦਾ ਮਾਰਗ ਹੈ ਨਾ, ਲਿਵ ਦਾ ਮਾਰਗ ਹੈ, ਜਿਹੜਾ ਉਹਦੇ ਪਰਮਾਤਮਾ ਦੇ ਪ੍ਰੀਤਮ ਦੇ ਘਰ ਤੱਕ ਜਾਣ ਵਾਸਤੇ ਕਹਿਣ ਲੱਗੇ, ਉਹ ਅਨਭਵੀ ਰਸਤਾ, ਅਗੰਮ ਪੰਥ ਹੈ, ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ, ਕੇਵਲ ਸੁਰਤ ਬਿਰਤੀ ਦੁਆਰਾ ਜੁੜ ਕੇ ਹੀ ਪਤਾ ਲੱਗਦਾ ਹੈ। ਗੁਰਮੁਖ ਖੋਜ ਅਲੱਖ ਹੈ, ਜਿਉਂ ਪੰਖੀ ਆਗਾਸ ਉਡੰਦਾ। ਹੁਣ ਦੂਸਰੀ ਦਲੀਲ, ਪਹਿਲਾਂ ਮੱਛੀ ਦੀ ਦਿੱਤੀ ਕਿ ਪਾਣੀ 'ਚ ਮੱਛੀ ਚੱਲਦੀ ਹੈ, ਅਤੇ ਕਿਹੜਾ ਰਸਤਾ ਹੈ ਉਸਦਾ, ਕਿਹੜੇ ਰਸਤਿਓਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਗਈ। ਹੁਣ ਕਹਿਣ ਲੱਗੇ ਜਿਉਂ ਪੰਖੀ ਆਗਾਸ ਉਡੰਦਾ, ਜਿਵੇਂ ਪੰਛੀ ਆਕਾਸ਼ ਦੇ ਵਿੱਚ ਉੱਡਦਾ ਹੈ, ਇਸੇ ਤਰ੍ਹਾਂ ਗੁਰਮੁਖਾਂ ਦਾ ਖੋਜ ਜਿਹੜਾ ਅਨਭਵੀ ਹੈ ਉਹ ਲਖਿਆ ਨਹੀਂ ਜਾ ਸਕਦਾ, ਅਲੱਖ ਹੈ, ਭਾਵ ਬਿਆਨ ਨਹੀਂ ਕੀਤਾ ਜਾ ਸਕਦਾ। ਜਿਵੇਂ ਪੰਛੀ ਆਕਾਸ਼ ਦੇ ਵਿੱਚ ਉੱਡਦਾ ਹੈ, ਅਤੇ ਆਪਾਂ ਕਹੀਏ ਕਿਹੜਾ ਰਸਤਾ ਹੈ, ਜਿਹੜੇ ਰਸਤੇ ਤੋਂ ਉੱਡ ਕੇ ਜਿਹੜਾ ਪੰਛੀ ਹੈ ਇੱਕ ਦਰਖਤ ਤੋਂ ਦੂਸਰੇ ਦਰਖਤ ਦੇ ਉੱਤੇ ਗਿਆ ਹੈ, ਇੱਕ ਜਗ੍ਹਾ ਤੋਂ ਉੱਡ ਕੇ ਦੂਜੀ ਜਗ੍ਹਾ ਦੇ ਉੱਤੇ ਗਿਆ ਹੈ। ਬੜੇ ਬੜੇ ਲੰਮੀਆਂ ਉਡਾਰੀਆਂ ਲਾਉਣ ਵਾਲੇ ਪੰਛੀ ਨੇ, ਜਿਵੇਂ ਕੂੰਜ ਹੈ, ਊਡੇ ਊਡ ਆਵੈ ਸੈ ਕੋਸਾਂ, ਸੈਂਕੜੇ ਕੂਹਾਂ ਉੱਡ ਲੈਂਦੀਆਂ ਨੇ ਕੂੰਜਾਂ, ਅਤੇ ਆਪਾਂ ਕਹੀਏ ਇਹ 100 ਮੀਲ ਦਾ ਸਫ਼ਰ ਕੂੰਜ ਨੇ ਤੈਅ ਕੀਤਾ, ਕਿਹੜੇ ਰਸਤੇ ਤੋਂ ਕੂੰਜ ਉੱਡ ਕੇ ਆਈ ਹੈ, ਬਿਆਨ ਕੀਤਾ ਜਾ ਸਕਦਾ, ਦੱਸਿਆ ਜਾ ਸਕਦਾ ਰਸਤਾ, ਵੀ ਆਹ ਰਸਤਾ ਹੈ। ਇਸ ਤਰ੍ਹਾਂ ਸਾਧਸੰਗ ਜਿਹੜਾ ਗੁਰਮੁਖਾਂ ਦਾ ਖੋਜ ਹੈ ਉਹ ਅਨਭਵੀ ਹੈ, ਅੰਤਸ਼ਕਰਨ ਵਿੱਚੋਂ ਉਹ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਨੇ। ਉਹ ਜਿਹੜਾ ਰਸਤਾ ਹੈ, ਉਹ ਜਿਹੜੀ ਖੋਜ ਦਾ ਉਹਨਾਂ ਦਾ ਮਾਰਗ ਹੈ, ਪਰਮਾਤਮਾ ਦੀ ਖੋਜ ਦਾ ਮਾਰਗ, ਉਹ ਲਖਿਆ ਨਹੀਂ ਜਾ ਸਕਦਾ, ਭਾਵ ਬਿਆਨ ਨਹੀਂ ਗਾ ਕੀਤਾ ਜਾ ਸਕਦਾ। ਜਿਵੇਂ ਭਗਤ ਨਾਮਦੇਵ ਜੀ ਰਾਗ ਗੁਜਰੀ ਵਿੱਚ ਵੀ ਫਰਮਾਨ ਕਰਦੇ ਹਨ, ਇਹ ਬਚਨ ਬਾਣੀ ਵਿੱਚ ਵੀ ਆਏ, ਭਾਵ ਬਾਣੀ ਦੀ ਹੀ ਵਿਆਖਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਹੀ ਪਿਆਰੇ ਢੰਗ ਨਾਲ ਕੀਤੀ ਹੈ। ਜਿਉਂ ਆਕਾਸ਼ੈ ਪੰਖੀ ਅਲੋ, ਖੋਜ ਨਿਰਖਿਓ ਨਾ ਜਾਈ, ਜਿਉਂ ਜਲ ਮਾਝੇ ਮਾਛਲੋ, ਮਾਰਗ ਪੇਖਣੋ ਨਾ ਜਾਈ। ਮੱਛੀ ਪਾਣੀ 'ਚ ਚੱਲੇ ਉਹਦਾ ਰਸਤਾ ਤੱਕਿਆ ਨਹੀਂ ਜਾ ਸਕਦਾ, ਪੰਛੀ ਆਕਾਸ਼ ਦੇ ਵਿੱਚ ਉੱਡਦਾ ਹੈ ਉਹਦੀ ਖੋਜ ਨੂੰ ਤੱਕਿਆ ਨਹੀਂ ਜਾ ਸਕਦਾ, ਉਸ ਰਸਤੇ ਦੀ ਖੋਜ ਨਹੀਂ ਕੀਤੀ ਜਾ ਸਕਦੀ ਕਿਹੜਾ ਰਸਤਾ ਪੰਛੀ ਨੇ ਚੁਣਿਆ ਹੈ। ਇੱਦਾਂ ਹੀ ਗੁਰਮੁਖ ਜਨਾਂ ਦਾ ਜਿਹੜਾ ਮਾਰਗ ਹੈ, ਜਿਹੜੇ ਮਾਰਗ 'ਤੇ ਉਹ ਚੱਲ ਰਹੇ ਨੇ ਧਰਮ ਦੇ ਮਾਰਗ 'ਤੇ, ਉਹ ਅਨਭਵੀ ਰਸਤਾ ਹੈ, ਜਿਹੜਾ ਪ੍ਰੀਤਮ ਦੇ ਘਰ ਤੱਕ ਜਾਂਦਾ ਹੈ, ਵਾਹਿਗੁਰੂ ਦੇ ਘਰ ਤੱਕ। ਸਾਧ ਸੰਗਤ ਰਹਿ ਰਾਸ ਹੈ, ਹਰ ਚੰਦੌਰੀ ਨਗਰ ਵਸੰਦਾ। ਸਾਧ ਸੰਗਤ ਹੀ ਇੱਕ ਸਿੱਧਾ ਰਸਤਾ ਹੈ, ਜਿਹੜਾ ਸੰਸਾਰ ਆ ਇਹ ਤੇ ਹਰ ਚੰਦੌਰੀ ਨਗਰ ਵਾਂਗ ਵਸਦਾ ਹੈ। ਹਰ ਚੰਦੌਰੀ ਨਗਰ ਸਾਧ ਸੰਗਤ ਉਸ ਨੂੰ ਕਹਿੰਦੇ ਨੇ, ਜਿਵੇਂ ਆਕਾਸ਼ ਦੇ ਵਿੱਚ ਕਿਤੇ ਕਲਪਤ ਕੀਤਾ ਹੋਵੇ ਵੀ ਆਕਾਸ਼ ਦੇ ਵਿੱਚ ਵੀ ਇੱਕ ਨਗਰ ਹੈ, ਇੱਕ ਪਿੰਡ ਵਸਿਆ ਹੋਇਆ ਹੈ, ਉਹਨੂੰ ਭਰਮ ਨਗਰ ਕਹਿੰਦੇ ਨੇ, ਭਰਮ ਦਾ ਨਗਰ, ਕਲਪਤ ਕੀਤਾ ਹੋਇਆ ਨਗਰ, ਕਲਪਿਤ ਕੀਤਾ ਹੋਇਆ ਕੋਈ ਇਲਾਕਾ ਜਿਹੜਾ ਆਕਾਸ਼ ਦੇ ਵਿੱਚ ਹੈ। ਕਹਿਣ ਲੱਗੇ ਜਿਹੜਾ ਸੰਸਾਰ ਜਗਤ ਹੈ ਇਹ ਤੇ ਕਲਪਿਤ ਆ, ਆਹ ਸੰਸਾਰ ਜਗਤ ਚ ਆਪਾਂ ਰਹਿੰਦੇ ਹਾਂ, ਤਰ੍ਹਾਂ ਤਰ੍ਹਾਂ ਦੀਆਂ ਕਲਪਨਾ ਕਰਦੇ, ਮੈਂ ਆਹ ਕੁਛ ਕਰਾਂਗਾ, ਮੈਂ ਆਹ ਕੁਛ ਕਰਾਂਗਾ, ਪਤਾ ਹੀ ਨਹੀਂ ਕੱਲ ਨੂੰ ਮੌਤ ਆ ਜੇ, ਕੱਲ ਨੂੰ ਪਰਮਾਤਮਾ ਦਾ ਸਦਾ ਆ ਜੇ। ਸੰਸਾਰ ਤੇ ਹਾਰ ਚੰਦੌਰੀ ਨਗਰ ਵਾਂਗ ਵਸਦਾ ਹੈ, ਅੱਜ ਹੈ ਕੱਲ ਨੂੰ ਹੋ ਸਕਦਾ ਨਾਸ਼ ਹੋ ਜਾਏ। ਕਈ ਲੋਕ ਅੱਜ ਤੋਂ ਮਹੀਨਾ ਪਹਿਲਾਂ, ਸਾਲ ਪਹਿਲਾਂ, ਦੋ ਸਾਲ ਪਹਿਲਾਂ, ਪੰਜ ਸਾਲ ਪਹਿਲਾਂ ਇਸ ਧਰਤੀ ਤੇ ਹੈਗੇ ਸੀ, ਅੱਜ ਨਹੀਂ ਹੈਗੇ। ਸਮੇਂ ਸਮੇਂ ਅਨੁਸਾਰ ਸਭ ਤੁਰਦੇ ਜਾਂਦੇ ਨੇ, ਇਹ ਨਾਸ਼ਮਾਨ ਬਿਨਸ ਜਾਣ ਵਾਲਾ ਹੈ, ਪਰ ਸਾਧ ਸੰਗਤ ਹੀ ਸਿੱਧਾ ਰਸਤਾ ਹੈ ਜਿਹੜਾ ਸਦਾ ਕਾਇਮ ਰਹਿਣ ਵਾਲਾ, ਤੇ ਪਰਮੇਸ਼ਰ ਨਾਲ ਜਿੱਥੇ ਆਣ ਕੇ ਸਾਧ ਸੰਗਤ ਵਿੱਚ ਜੁੜਿਆ ਜਾ ਸਕਦਾ ਹੈ। ਚਾਰ ਵਰਨ ਤੰਬੋਲ ਰਸ, ਪਿਰਮ ਪਿਆਲੇ ਰੰਗ ਚੜ੍ਹਦਾ। ਚਾਰ ਵਰਨ, ਖੱਤਰੀ, ਬ੍ਰਾਹਮਣ, ਸੂਦ, ਵੈਸ਼, ਇਹ ਚਾਰ ਵਰਨ ਨੇ। ਕਹਿਣ ਲੱਗੇ ਇਸੇ ਤਰ੍ਹਾਂ ਚਾਰ ਵਰਨਾਂ ਦੇ ਸੰਸਾਰ ਜਗਤ ਵਿੱਚ ਤਰ੍ਹਾਂ ਤਰ੍ਹਾਂ ਦੇ ਰੂਪ ਨੇ, ਤਰ੍ਹਾਂ ਤਰ੍ਹਾਂ ਦੇ ਉਹਨਾਂ ਦੇ ਕੰਮ ਨੇ। ਬ੍ਰਾਹਮਣ ਨੇ ਵਿਦਿਆ ਪੜ੍ਹਨੀ ਹੈ, ਖੱਤਰੀ ਨੇ ਜੰਗ ਦੇ ਮੈਦਾਨ ਵਿੱਚ ਲੜਨਾ ਹੈ, ਜਿਹੜਾ ਵੈਸ਼ ਹੈ ਉਹਨੇ ਕਿਰਤ ਕਰਨੀ, ਵਪਾਰ ਕਰਨਾ ਤੇ ਇਹਨਾਂ ਨੂੰ ਪਾਲਣਾ, ਜਿਹੜਾ ਸ਼ੂਦਰ ਹੈ ਉਹਨੇ ਇਹਨਾਂ ਚੌਹਾਂ ਦੀ ਸੇਵਾ ਕਰਨੀ ਹੈ। ਤਾਂ ਭਾਈ ਗੁਰਦਾਸ ਜੀ ਕਹਿੰਦੇ ਚਾਰ ਵਰਨ ਤੰਬੋਲ ਰਸ, ਪਿਰਮ ਪਿਆਲੇ ਰੰਗ ਚੜ੍ਹਦਾ। ਜਿਹੜੇ ਸਾਧ ਸੰਗਤ ਵਿੱਚ ਆ ਜਾਂਦੇ ਨੇ, ਜਿਹੜੇ ਇੱਥੇ ਆਣ ਕੇ ਫਿਰ ਪ੍ਰੇਮ ਦੇ ਪਿਆਲੇ ਪੀਂਦੇ ਆ, ਉਹਨਾਂ ਨੂੰ ਫਿਰ ਨਾਮ ਦਾ ਰੰਗ ਚੜ੍ਹਦਾ ਹੈ। ਇੱਥੇ ਖੱਤਰੀ ਆ ਜਾਵੇ, ਇੱਥੇ ਬ੍ਰਾਹਮਣ ਆ ਜਾਵੇ, ਇੱਥੇ ਵੈਸ਼ ਭਾਵੇਂ ਸ਼ੂਦਰ ਆ ਜਾਵੇ, ਚਾਰ ਵਰਨ, ਇੱਕ ਬਚਨ ਵਰਤਿਆ ਤੰਬੋਲ ਰਸ। ਜਿਵੇਂ ਸਾਧ ਸੰਗਤ ਕਈ ਅਪਾਨ ਖਾਣ ਵਾਲੇ ਲੋਕ ਨੇ, ਉਹਦੇ ਚ ਵੀ ਚਾਰ ਹੀ ਚੀਜ਼ਾਂ ਉਹ ਪਾਉਂਦੇ ਆ, ਕੱਥ, ਸੁਪਾਰੀ, ਚੂਨਾ ਤੇ ਪਾਨ। ਉਹਨਾਂ ਦਾ ਰਸ ਜਦੋਂ ਇਹ ਲੋਕ ਖਾਂਦੇ ਆ ਨਾ, ਚੱਖਦੇ ਆ ਮੂੰਹ ਦੇ ਰਾਹੀਂ, ਤਾਂ ਉਹਨਾਂ ਦਾ ਇੱਕੋ ਹੀ ਰੰਗ ਬਣ ਜਾਂਦਾ, ਲਾਲ ਰੰਗ ਹੋ ਜਾਂਦਾ ਉਹਦਾ। ਤਾਂ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿਣਾ ਇਹ ਚਾਹੁੰਦੇ ਨੇ ਕਿ ਚਾਰ ਹੀ ਵਰਨ ਹਨ, ਖੱਤਰੀ, ਬ੍ਰਾਹਮਣ, ਸੂਦ, ਵੈਸ਼। ਇਹਨਾਂ ਚੋਂ ਕੋਈ ਵੀ ਗੁਰੂ ਚਰਨਾਂ ਚ ਆ ਜਾਵੇ, ਸਾਧ ਸੰਗਤ ਵਿੱਚ ਆਣ ਕੇ ਪ੍ਰੇਮ ਦਾ ਪਿਆਲਾ ਪੀਵੇ, ਪਿਰਮ ਪਿਆਲਾ ਰੰਗ ਚੜ੍ਹਦਾ, ਉਹਨਾਂ ਨੂੰ ਪ੍ਰਭੂ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਪ੍ਰਭੂ ਦੇ ਸਿਮਰਨ ਬੰਦਗੀ ਦਾ ਰੰਗ ਚੜ੍ਹ ਜਾਂਦਾ ਹੈ, ਉਹ ਨਾਮ ਰੰਗ ਵਿੱਚ ਫਿਰ ਰੰਗੇ ਜਾਂਦੇ ਨੇ। ਸ਼ਬਦ ਸੁਰਤ ਲਿਵ ਲੀਨ ਹੋਏ, ਚੰਦਨ ਵਾਸ ਨਿਵਾਸ ਕਰਨ ਦਾ। ਗੁਰੂ ਦੇ ਸ਼ਬਦ ਦੀ ਸੁਰਤ ਦੀ ਲਿਵ ਵਿਖੇ ਪ੍ਰਭੂ ਦੇ ਪਿਆਰੇ ਲੀਨ ਹੋ ਜਾਂਦੇ ਹਨ, ਚੰਦਨ ਦੀ ਵਾਸ਼ਨਾ, ਜਿਵੇਂ ਚੰਦਨ ਦੀ ਸੁਗੰਧੀ ਆਉਂਦੀ ਹੈ ਨਾ, ਉਹਦੇ ਵਿੱਚ ਜਿਵੇਂ ਹੁਣ ਉਹ ਆਪਣਾ ਨਿਵਾਸ ਰੱਖਦੇ ਆ। ਭਾਵ ਗੁਰਮੁਖ ਜਨ ਸੁਰਤ ਸ਼ਬਦ ਵਿੱਚ ਜੋੜਨੀ, ਪਰਮਾਤਮਾ ਨਾਲ ਲੇਵ ਲਾ ਕੇ ਰੱਖਣੀ, ਸੁਰਤ ਪ੍ਰਭੂ ਦੇ ਚਰਨਾਂ ਵਿੱਚ ਜੋੜ ਕੇ ਰੱਖਣੀ, ਜਿਵੇਂ ਚੰਦਨ ਦੀ ਖੁਸ਼ਬੂ ਆਉਂਦੀ ਹੈ ਨਾ ਸਾਧ ਸੰਗਤ, ਇੱਦਾਂ ਫਿਰ ਜਿਹੜੇ ਗੁਰਮੁਖ ਜਨ ਹਨ ਉਹ ਆਪਣੀ ਸੁਰਤ ਨੂੰ ਪਰਮੇਸ਼ਰ ਦੇ ਨਾਮ ਦੇ ਵਿੱਚ ਟਿਕਾ ਕੇ ਰੱਖਦੇ, ਬਿਰਤੀ ਨਾਮ ਦੇ ਵਿੱਚ ਹੀ ਨਿਵਾਸ ਰੱਖਦੀ ਹੈ, ਰੱਬ ਦੇ ਪਿਆਰਿਆਂ ਕੋਲੋਂ ਵੀ ਫਿਰ ਸਿਮਰਨ ਬੰਦਗੀ ਦੀ ਸੁਗੰਧੀ ਆਉਂਦੀ ਹੈ, ਜਿਵੇਂ ਚੰਦਨ ਸੁਗੰਧ ਦਿੰਦਾ ਹੈ ਨਾ, ਇੱਦਾਂ ਗੁਰਮੁਖ ਜਨਾਂ ਕੋਲੋਂ ਗੁਰਸਿੱਖੀ ਦੀ ਸ਼ਬਦ ਦੀ ਸੁਗੰਧੀ ਆਉਂਦੀ ਹੈ। ਪਰਮੇਸ਼ਰ ਦੇ ਚਰਨਾਂ ਨਾਲ ਕਿਵੇਂ ਧਿਆਨ ਜੋੜਦੇ ਨੇ ਉਹ, ਗਿਆਨ ਧਿਆਨ ਸਿਮਰਨ ਜੁਗਤ, ਕੂੰਜ ਪੂਰਮ ਹੰਸ ਵੰਸ ਵਧਨ ਦਾ। ਗਿਆਨ ਧਿਆਨ ਅਤੇ ਸਿਮਰਨ ਦੀ ਜੁਗਤੀ ਨੂੰ ਗੁਰਮੁਖ ਜਨ ਕੂੰਜ ਵਾਂਗ, ਕੱਛੂ ਵਾਂਗ ਤੇ ਹੰਸਾਂ ਦੀ ਵੰਸ਼ ਵਾਂਗ ਵਧਾਉਂਦੇ ਹਨ। ਜਿਵੇਂ ਕੂੰਜ ਆਪਣੇ ਬੱਚੇ ਦੂਰ ਛੱਡ ਆਉਂਦੀ ਹੈ, ਉੱਡ ਉੱਡ ਕੇ ਸੈਂਕੜੇ ਕੂਆਂ ਦੂਰ ਆ ਜਾਂਦੀ ਹੈ, ਪਰ ਮਨ ਦੇ ਵਿੱਚ ਉਹਨਾਂ ਬੱਚਿਆਂ ਦਾ ਚੇਤਾ ਰੱਖਦੀ ਹੈ ਤੇ ਰੱਬ ਉੱਥੇ ਪਾਲ ਰਿਹਾ ਉਹਨਾਂ ਬੱਚਿਆਂ ਨੂੰ। ਉਹਨਾਂ ਕੂੰਜਾਂ ਦੇ ਦਿਲ ਵਿੱਚ ਉਹਨਾਂ ਬੱਚਿਆਂ ਦੀ ਯਾਦ ਸਮੋਈ ਹੋਈ ਹੈ। ਉਡੇ ਉੜ ਆਵੈ ਸੈ ਕੋਸਾ, ਤਿਸ ਪਾਸ਼ੈ ਬਚਰੇ ਸ਼ਰਿਆ, ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਕੂੰਜ ਦੀ ਤਰ੍ਹਾਂ, ਫਿਰ ਦੂਸਰੀ ਦਲੀਲ ਦਿੰਦੇ ਕੱਛੂ ਦੀ ਤਰ੍ਹਾਂ, ਜਿਹੜਾ ਕੱਛੂ ਹੈ ਅਸਤਾ ਅਰਥਾਤ ਕੱਛੂ ਕੰਮੀ ਹੈ ਜਿਹੜੀ ਸਾਧ ਸੰਗਤ, ਕੱਛੂ ਕੰਮੀ ਨੇ ਜਦੋਂ ਬੱਚੇ ਦੇਣੇ ਉਹ ਆਂਡੇ ਦਿੰਦੀ ਹੈ, ਉਹ ਆਪਣੇ ਆਂਡੇ ਬਾਹਰ ਪਾਣੀ ਚੋਂ ਆ ਕੇ ਰੇਤ ਦੇ ਉੱਤੇ ਛੋਟਾ ਜਿਹਾ ਟੋਆ ਪੁੱਟ ਕੇ ਉਹਦੇ 'ਚ ਆਂਡੇ ਦੇ ਦਿੰਦੀ ਹੈ, ਕੱਛੂ ਕੰਮੀ ਫਿਰ ਪਾਣੀ ਵਿੱਚ ਚਲੇ ਜਾਂਦੀ। ਜਦੋਂ ਉਹਨਾਂ ਆਂਡਿਆਂ 'ਚੋਂ ਬੱਚੇ ਨਿਕਲਣੇ, ਕੱਛੂ ਕੰਮੀ ਨੂੰ ਪਤਾ ਹੈ, ਫਿਰ ਬਾਹਰ ਆ ਜਾਂਦੀ ਹੈ ਅਤੇ ਸਾਧ ਸੰਗਤ ਫਿਰ ਬੱਚੇ ਕੱਢਣੇ ਅਤੇ ਬੱਚੇ ਪੈਦਾ ਕਰਕੇ ਫਿਰ ਪਾਣੀ 'ਚ ਚਲ ਜਾਣਾ। ਨਾ ਉਹਨਾਂ ਬੱਚਿਆਂ ਦੇ ਕੋਲ ਸਾਧ ਸੰਗਤ ਕੋਈ ਖੰਭ ਆਦਿ ਕਿਤੇ ਉੱਡ ਕੇ ਖਾ ਲੈਣ, ਨਾ ਕੱਛੂ ਕੰਮੀ ਦੇ ਕੋਲ ਦੁੱਧ ਅਤੇ ਉਹਨਾਂ ਨੂੰ ਚੰਘਾ ਦੇਵੇ, ਪਰ ਸਾਧ ਸੰਗਤ ਉਹ ਕੱਛੂ ਕੰਮੀ ਅਤੇ ਉਹ ਕੱਛੂ ਉਹਨਾਂ ਬੱਚਿਆਂ ਦਾ ਪਿਆਰ ਅਤੇ ਉਹਨਾਂ ਦੀ ਯਾਦ ਪਾਣੀ ਦੇ ਵਿੱਚ ਵੀ ਚੇਤੇ ਰੱਖਦੇ ਆ, ਉੱਥੇ ਰੱਬ ਉਹਨਾਂ ਦੀ ਪਾਲਣਾ ਕਰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕੂੰਜ ਕੂਰਮ ਹੰਸ ਵੰਸ਼ ਵਧੰਦਾ, ਜਿਵੇਂ ਹੰਸ ਆਪਣੇ ਬੱਚਿਆਂ ਆਦਿਕਾਂ ਨੂੰ ਵੀ ਮਾਨ ਸਰੋਵਰ ਦੇ ਕੰਢੇ ਦੇ ਉੱਤੇ ਰੱਖਦੇ ਤੇ ਉੱਥੇ ਹੀ ਆਪਣੀ ਹੰਸ ਵੰਸ਼ ਵਧਾਉਂਦੇ ਆ। ਏਦਾਂ ਜਿਹੜੇ ਗੁਰਮੁਖ ਜਾਣੇ ਆ ਉਹ ਗਿਆਨ ਧਿਆਨ ਤੇ ਸਿਮਰਨ ਦੀ ਜੁਗਤ ਇਸ ਤਰ੍ਹਾਂ ਅਪਣਾਉਂਦੇ ਆ। ਭਾਵ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਚਿੱਤ ਦੇ ਵਿੱਚ ਨਿਰੰਕਾਰ ਪਰਮੇਸ਼ਰ ਦੀ ਹਰ ਵਕਤ ਯਾਦ ਬਣੀ ਰਹਿੰਦੀ ਹੈ ਤੇ ਪਰਮਾਤਮਾ ਉਹਨਾਂ ਦੇ ਆਤਮਿਕ ਜੀਵਨ ਨੂੰ ਚੜ੍ਹਦੀ ਕਲਾ ਵਿੱਚ ਲਈ ਜਾਂਦਾ ਹੈ। ਗੁਰਮੁਖ ਸੁਖ ਫਲ ਅਲੱਖ ਲਖੰਦਾ, ਗੁਰਮੁਖ ਲੋਕ ਗੁਰੂ ਦੇ ਪਿਆਰੇ ਹਨ, ਜੋ ਜਿਨ੍ਹਾਂ ਨੇ ਆਪਣਾ ਮੁੱਖ ਗੁਰੂ ਵੱਲ ਕੀਤਾ ਹੈ ਉਹ ਸੁਖ ਫਲ ਜੋ ਅਲੱਖ ਹੈ ਪਰਮਾਤਮਾ ਉਸ ਦੀ ਕਿਰਪਾ ਨਾਲ ਲੱਖ ਲੈਂਦੇ ਹਨ। ਭਾਵ ਜਿਹੜਾ ਸੁਖ ਫਲ ਹੈ ਆਤਮਿਕ ਆਨੰਦ ਹੈ, ਆਤਮਿਕ ਟਿਕਾਅ ਹੈ, ਉਹ ਪ੍ਰਾਪਤ ਕਰ ਲੈਂਦੇ ਹਨ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਉਹ ਅਲੱਖ ਪਰਮਾਤਮਾ ਨੂੰ ਲੱਖ ਲੈਂਦੇ ਹਨ, ਆਤਮਿਕ ਆਨੰਦ ਮਾਣਦੇ ਨੇ। ਤੇ ਸਾਧ ਸੰਗਤ ਉਹ ਗੁਰਮੁਖ ਜਨ ਆਪ ਸੱਚ ਦੇ ਮਾਰਗ ਤੇ ਧਰਮ ਦੇ ਰਾਹ ਤੇ ਤੁਰਦੇ ਨੇ ਤੇ ਤੁਰਦੇ 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 ਚੱਲਦੇ ਚੱਲਦੇ ਉਹਦੀ ਯਾਦ ਉਹਦੇ ਚਿੰਤਨ ਵਿੱਚ ਲੀਨ ਹੁੰਦੇ ਹੁੰਦੇ ਨਿਰੰਕਾਰ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੇ ਹਨ।